ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ ਅਠਾਰਹ ਸਿੱਧੀ ਪਿੱਛੇ ਲੱਗੀਆਂ ਫਿਰੈ। ਜੋ ਹਰ ਹਿਰਦੈ ਸਦਾ ਵਸਾਏ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ ਅਠਾਰਹ ਸਿੱਧੀ ਪਿੱਛੇ ਲੱਗੀਆਂ ਫਿਰੈ। ਜੋ ਹਰ ਹਿਰਦੈ ਸਦਾ ਵਸਾਏ, ਬਿਨ ਸਤਗੁਰ ਨਾਉ ਨਾ ਪਾਈਐ, ਬੁੱਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਗੁਰ ਮਿਲੈ, ਸੁਖ ਪਾਏ ਜੁਗ ਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਜਿਤਨੇ ਵੀ ਗੁਰਮੁਖ ਪਿਆਰੇ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਧੰਨ ਧੰਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਦੇ ਨਾਲ ਇਕੱਤਰ ਹੋਏ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸੁੰਦਰ ਦਰਸ਼ਨ ਦੀਦਾਰ ਸਾਨੂੰ ਬਖਸ਼ਿਸ਼ ਕੀਤੇ ਹਨ, ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਪਾਵਨ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਹੋਈ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਆਪਾਂ ਸਮੁੱਚੀਆਂ ਸੰਗਤਾਂ ਰੋਜ਼ਾਨਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹਾਂ। ਸਮੁੱਚੀਆਂ ਸੰਗਤਾਂ ਨੂੰ ਭਲੀ ਪ੍ਰਕਾਰ ਇਹ ਵਿਦਿਤ ਹੈ ਕਿ ਘੱਲੂਘਾਰਾ ਜੂਨ 1984 ਜਿਹੜੀ ਉਸ ਵੇਲੇ ਦੀ ਜ਼ਾਲਮ ਸਰਕਾਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਤੋਪਾਂ ਅਤੇ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ, ਜਿੱਥੇ ਸਾਡੇ ਬਜ਼ੁਰਗ, ਸਾਡੇ ਭਰਾ, ਸਾਡੀਆਂ ਮਾਤਾਵਾਂ ਭੈਣਾਂ, ਨਿੱਕੇ ਨਿੱਕੇ ਉਹ ਮਾਸੂਮ ਬੱਚੇ ਜਿਹੜੇ ਮਾਵਾਂ ਦੇ ਦੁੱਧ ਚੁੰਘਦੇ ਸਨ, ਗੋਲੀਆਂ ਨਾਲ ਭਰੋ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਮੁੱਚੀ ਪਰਿਕਰਮਾ ਨੂੰ ਲਹੂ ਲੁਹਾਨ ਦੇ ਵਿੱਚ ਤਬਦੀਲ ਕਰ ਦਿੱਤਾ, ਉਹ ਦਿਹਾੜੇ ਚੱਲ ਰਹੇ ਹਨ। 1 ਜੂਨ ਤੋਂ ਲੈ ਕਰਕੇ 6 ਜੂਨ ਤੱਕ ਜਿਹੜਾ ਕੁਝ ਸਾਡੇ ਨਾਲ ਉਸ ਵੇਲੇ ਵਾਪਰਿਆ, ਸਾਧ ਸੰਗਤ ਜੀ ਸੁਣ ਕਰਕੇ ਹਰ ਕਿਸੇ ਦੇ ਸੀਨੇ ਜਿਹੜੇ ਫਟ ਜਾਂਦੇ ਨੇ। ਉਹ ਪਾਵਨ ਪਵਿੱਤਰ ਅਸਥਾਨ ਜਿਸ ਨੂੰ ਸਤਿਗੁਰਾਂ ਕਿਹਾ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ, ਵਧੋ ਪੁਰਖ ਵਧਾਤੈ ਤਾਂ ਤੂੰ ਸੋਹਿਆ, ਜਿੱਥੋਂ ਸਮੁੱਚੀ ਮਾਨਵਤਾ ਨੂੰ ਸਾਂਝਾ ਉਪਦੇਸ਼ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਉਸ ਅਸਥਾਨ ਨੂੰ ਵੀ ਜਰਵਾਣਿਆਂ ਨੇ ਨਹੀਂ ਬਖਸ਼ਿਆ। ਸਾਧ ਸੰਗਤ ਜੀ, ਅੱਜ ਦਾ ਜਿਹੜਾ 4 ਜੂਨ ਦਾ ਦਿਨ ਹੈ, ਪਿਛਲੀ ਰਾਤ ਜਿਹੜੀ ਗੁਜ਼ਰੀ ਹੈ 3 ਜੂਨ ਦੀ ਅਤੇ 4 ਜੂਨ ਦੇ ਅੰਮ੍ਰਿਤ ਵੇਲੇ ਦੀ, ਇਸ ਦਿਨ ਸਾਡੇ ਨਾਲ ਕੀ ਹੋਇਆ? ਉਸ ਵੇਲੇ 4 ਜੂਨ 1984 ਨੂੰ ਸਾਰਾ ਜਿੰਨਾ ਪ੍ਰਬੰਧ ਸੀ ਫੌਜ ਨੇ ਆਪਣੇ ਹੱਥ ਵਿੱਚ ਲੈ ਲਿਆ ਸੀ। ਪੰਜਾਬ ਸਰਕਾਰ ਦੇ ਜਿੰਨੇ ਅਫਸਰ ਕਰਿੰਦੇ ਸਨ, DC, DSP, ਇਹਨਾਂ ਦੇ ਕੋਲੋਂ ਸਾਰੇ ਅਧਿਕਾਰ ਖੋਹ ਲਏ ਸਨ। ਇੱਥੋਂ ਤੱਕ ਇਹਨਾਂ ਦੇ ਟੈਲੀਫੋਨ, ਇਹਨਾਂ ਦੀਆਂ ਵਾਇਰਲੈੱਸਾਂ ਦੇ ਸਿਸਟਮ ਜਿਹੜੇ ਸਨ ਬੰਦ ਕਰ ਦਿੱਤੇ ਗਏ, ਤਾਂ ਕਿ ਦੂਸਰੇ ਸੂਬੇ ਤੱਕ ਵੀ ਕੋਈ ਖਬਰ ਨਾ ਪਹੁੰਚ ਸਕੇ। ਅੱਜ ਦਾ ਅੰਮ੍ਰਿਤ ਵੇਲੇ ਦਾ ਦਿਨ, ਜਦੋਂ ਅੰਮ੍ਰਿਤ ਵੇਲੇ ਗੁਰੂ ਕੀਆਂ ਪਿਆਰੀਆਂ ਸੰਗਤਾਂ, ਜਿਹੜੀਆਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਵਾਸਤੇ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀਆਂ ਹੋਈਆਂ ਸਨ, ਸੰਗਤਾਂ ਨੇ ਅੰਮ੍ਰਿਤ ਵੇਲੇ 2 ਵਜੇ ਤੋਂ ਲੈ ਕੇ ਇਸ਼ਨਾਨ ਕਰਨੇ ਅੰਮ੍ਰਿਤ ਸਰੋਵਰ ਵਿੱਚ ਸ਼ੁਰੂ ਕਰ ਦਿੱਤੇ। ਰੋਜ਼ਾਨਾ ਦੀ ਜਿਹੜੀ ਮਰਿਆਦਾ ਦੇ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਤਿਗੁਰੂ ਪਾਤਸ਼ਾਹ ਦੇ ਸਰੂਪ ਦੇ ਤਿਆਰੇ ਕੀਤੇ ਜਾਂਦੇ ਗੁਰਦੁਆਰਾ ਕੋਠਾ ਸਾਹਿਬ ਤੋਂ ਸਤਿਗੁਰੂ ਪਾਤਸ਼ਾਹ ਦੇ ਪਿਆਰੇ ਗੁਰਸਿੱਖ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਭਾਏ ਮਾਨ ਸਨ, ਆਪੋ ਆਪਣੇ ਬਾਣੀਆਂ ਦਾ ਨਿਤਨੇਮ ਕਰਨ ਵਿੱਚ ਜੁਟੇ ਹੋਏ ਨੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਉਹਨਾਂ ਦੇ ਨਾਲ ਜਰਨਲ ਸੁਬੇਗ ਸਿੰਘ ਜੀ, ਬਾਕੀ ਜਿਤਨੇ ਸਿੰਘ ਨੇ ਆਪੋ ਆਪਣੀ ਥਾਂ ਤੇ ਬੈਠ ਕੇ ਨਿਤਨੇਮ ਕਰਦੇ ਨੇ, ਕੋਈ ਤੁਰ ਫਿਰ ਕੇ ਬਾਣੀ ਪੜ੍ਹ ਰਿਹਾ ਹੈ। ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪਾਵਨ ਪਵਿੱਤਰ ਗੁਰਬਾਣੀ ਦੇ ਸਰੂਪ ਪਾਲਕੀ ਸਾਹਿਬ ਵਿੱਚ ਸੁਭਾਏ ਮਾਨ ਹੋ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਦੇ ਨੇ, ਅੱਜ ਦਾ 4 ਜੂਨ ਦਾ ਦਿਨ ਹੈ, ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ 4:30 ਵਜੇ ਜਦੋਂ ਪਾਵਨ ਸ੍ਰੀ ਮੁੱਖ ਵਾਕ ਹੁਕਮਨਾਮਾ ਸਤਿਕਾਰਯੋਗ ਗੁਰਪੁਰ ਵਾਸੀ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਹੋਰਾਂ ਨੇ ਆਪਣੀ ਪਾਵਨ ਰਸਨਾ ਤੋਂ ਸ਼ਰਵਣ ਕਰਵਾਇਆ, ਹੁਕਮਨਾਮੇ ਦੀ ਫਤਿਹ ਬੁਲਾਉਣ ਤੋਂ ਬਾਅਦ ਕੁਝ ਸੰਗਤਾਂ ਜਦੋਂ ਹਰਿਮੰਦਰ ਸਾਹਿਬ ਤੋਂ ਪੁਲ ਦੇ ਰਾਹੀਂ ਦਰਸ਼ਨੀ ਡਿਓੜੀ ਵੱਲ ਨੂੰ ਵਾਪਸ ਆ ਰਹੀਆਂ ਨੇ, ਜਰਨਲ ਸੁਵੇਗ ਸਿੰਘ ਜੀ ਵੀ ਉਹਨਾਂ ਸੰਗਤਾਂ ਦੇ ਨਾਲ ਸਨ। 4:40 ਦਾ ਅੰਮ੍ਰਿਤ ਵੇਲੇ ਦਾ ਵਕਤ, ਉਸ ਵੇਲੇ ਪੱਛਮ ਦੀ ਬਾਹੀ ਦੇ ਵੱਲੋਂ ਇੱਕ ਮਹਾਨ ਜਿਹੜਾ ਤੋਪ ਦਾ ਗੋਲਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਗੁੰਬਦ ਨੂੰ ਸਾਧ ਸੰਗਤ ਜੀ ਆ ਕਰਕੇ ਵੱਜਿਆ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਗੁੰਬਦ ਦੀਆਂ ਕੈਂਕਰਾਂ ਜਿਹੜੀਆਂ ਸਨ ਟੁੱਟ ਕਰਕੇ ਦਰਸ਼ਨੀ ਡਿਓੜੀ ਤੱਕ ਖਿਲਰ ਗਈਆਂ। ਸਾਰੀ ਪਰਿਕਰਮਾ ਦੇ ਵਿੱਚ ਆਲੇ ਦੁਆਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖਿਲਰੀਆਂ ਨੇ, ਜਦੋਂ ਉਸ ਤੋਪ ਦੇ ਗੋਲੇ ਦਾ ਖੜਾਕ ਹੋਇਆ ਤੇ ਜਰਨਲ ਸੁਵੇਗ ਸਿੰਘ ਜੀ ਸਮਝ ਗਏ ਕਿ ਜੋ ਕੁਝ ਇਹਨਾਂ ਨੇ ਕਰਨਾ ਸੀ ਅੱਜ ਫੌਜ ਨੇ ਸਿੱਧਾ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਸੰਗਤਾਂ ਆਲੇ ਦੁਆਲੇ ਨੂੰ ਖਿਲ ਰਹੀਆਂ ਨੇ। ਜਰਨਲ ਸੁਵੇਗ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਖ਼ਤ ਦੇ ਉੱਤੇ ਨਮਸਕਾਰ ਕੀਤੀ। ਬੜੀ ਫੁਰਤੀ ਨਾਲ ਉੱਥੇ ਗਏ ਜਿੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਸਿੰਘਾਂ ਦੇ ਵੱਖੋ ਵੱਖਰੇ ਥਾਵਾਂ ਦੇ ਉੱਤੇ ਡਿਊਟੀਆਂ ਲਾ ਰਹੇ ਨੇ। ਜਾ ਕੇ ਕਿਹਾ ਕਿ ਮਹਾਂਪੁਰਖੋ, ਜਿਹੜਾ ਕਾਰਨਾਮਾ ਕਰਨਾ ਸੀ ਉਹ ਫੌਜ ਨੇ ਸ਼ੁਰੂ ਕਰ ਦਿੱਤਾ ਹੈ, ਹੁਣ ਇਹਨਾਂ ਦਾ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ। ਜਦੋਂ ਇੱਕ ਗੋਲਾ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗੁੰਬਦ ਨੂੰ ਜਾ ਕੇ ਵੱਜਦਾ, ਦੂਸਰੇ ਪਾਸੇ ਜਿਹੜੇ ਗੋਲੇ ਹਨ, ਕੋਈ ਸਾਧ ਸੰਗਤ ਲੰਗਰ ਦੇ ਵੱਲ ਆ ਕਰਕੇ ਤੋਪਾਂ ਦੇ ਗੋਲੇ ਡਿੱਗਣੇ ਸ਼ੁਰੂ ਹੋ ਗਏ, ਕੋਈ ਰਾਮਗੜੀਆ ਬੁੰਗੇ ਦੇ ਵੱਲ ਆ ਕਰਕੇ ਡਿੱਗੇ ਨੇ, ਕੋਈ ਸਰਾਵਾਂ ਦੇ ਵੱਲ ਨੂੰ ਗੋਲੇ ਡਿੱਗਣੇ ਸ਼ੁਰੂ ਹੋ ਗਏ। ਜਿੱਥੇ ਜਿੱਥੇ ਗੁਰੂ ਦੇ ਸਿੰਘ ਬੈਠੇ ਸਨ ਉਹਨਾਂ ਨੇ ਮੋਰਚੇ ਸੰਭਾਲ ਲਏ, ਕਿਉਂਕਿ ਜਿਹੜੀਆਂ ਉੱਚੀਆਂ ਬਿਲਡਿੰਗਾਂ ਦੇ ਉੱਪਰ ਮੋਰਚੇ ਸਨ ਉਹ ਫੌਜ ਨੇ ਬੰਬਾਰੀ ਕਰਕੇ 2 ਜੂਨ ਨੂੰ ਹੀ ਸਾਧ ਸੰਗਤ ਤੋਂ ਸਾਰੇ ਖਤਮ ਕਰ ਦਿੱਤੇ ਸਨ। ਜਰਨਲ ਸੁਵੇਗ ਸਿੰਘ ਜੀ ਨੇ ਉਹਨਾਂ ਮੋਰਚਿਆਂ ਵਿੱਚੋਂ ਸਿੰਘਾਂ ਨੂੰ ਕੱਢ ਕਰਕੇ ਕਿਹਾ ਸੀ ਵਿਚਕਾਰਲੀਆਂ ਮੰਜ਼ਲਾਂ ਵਿੱਚ ਆ ਕੇ ਟਿਕੋ ਜਾਂ ਹੇਠਲੀਆਂ ਜਿਹੜੀਆਂ ਮੰਜ਼ਲਾਂ ਉਹਨਾਂ ਵਿੱਚ ਆ ਕੇ ਮੋਰਚੇ ਸੰਭਾਲੋ ਤਾਂ ਕਿ ਜਿਹੜੇ ਦੁਸ਼ਟ ਲੋਕ ਹਨ ਇਹ ਹਰਿਮੰਦਰ ਸਾਹਿਬ ਦੇ ਅੰਦਰ ਦਾਖਲ ਨਾ ਹੋ ਸਕਣ। ਸਾਧ ਸੰਗਤ ਜੀ ਜਦੋਂ ਐਸਾ ਭਿਆਨਕ ਇਹ ਮਹਾਨ ਉਸ ਵੇਲੇ ਬੰਬਾਂ ਦਾ ਜਿਹੜਾ ਵਰਖਾ ਹੋਣਾ ਕੀਤੀ ਮੀਂਹ ਵਰਦਾ ਹੈ, ਦੂਸਰੇ ਪਾਸੇ ਗੁਰੂ ਦੇ ਸਿੰਘ ਉਹਨਾਂ ਦਾ ਜਵਾਬ ਦੇ ਰਹੇ ਨੇ, ਕੁਝ ਹੌਸਲੇ ਵੀ ਟੁੱਟ ਜਾਂਦੇ ਕਿੰਨੇ ਸਿੰਘਾਂ ਦੇ। ਤੇ ਫਿਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਸਿੰਘਾਂ ਨੂੰ ਮੋਰਚਿਆਂ ਦੇ ਵਿੱਚ ਭੇਜਦੇ, ਭਾਈ ਜਾ ਕੇ ਹੌਸਲੇ ਦੇਣੇ ਸਿੰਘਾਂ ਨੂੰ ਕਿ ਇਹ ਪਰਖ ਦੀਆਂ ਘੜੀਆਂ ਨੇ, ਅਸੀਂ ਉਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਹਾਂ ਜਿਸ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 125,000 ਦੇ ਨਾਲ ਇੱਕ ਇੱਕ ਸਿੰਘ ਨੂੰ ਲੜਾ ਦਿੱਤਾ ਹੈ। ਸਾਰੀ ਦਿਹਾੜੀ ਸਾਧ ਸੰਗਤ ਜੀ ਇਹ ਐਸੀ ਗੋਲੀਬਾਰੀ, ਤੋਪਾਂ ਦੇ ਜਿਹੜੇ ਗੋਲੇ ਹਨ ਆ ਕਰਕੇ ਵਰਦੇ ਰਹੇ। ਉਸ ਵੇਲੇ ਪਾਣੀ ਦੇ ਜਿਹੜੇ ਸਾਧ ਸੰਗਤ ਸੰਪਰਕ ਸਨ ਇਹ ਵੀ ਤੋੜ ਦਿੱਤੇ, ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ ਗਏ। ਤੇ ਸਿੰਘਾਂ ਨੂੰ ਮਹਾਂਪੁਰਖਾਂ ਨੇ ਕਿਹਾ ਸੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਕਿ ਇੱਥੇ ਮਰਿਆਦਾ ਦੇ ਅੰਦਰ ਕੋਈ ਵੀ ਰੱਤੀ ਮਾਤਰ ਕੋਈ ਫਰਕ ਨਹੀਂ ਹੋਣਾ ਚਾਹੀਦਾ। ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦੇ ਨਿਤਨੇਮ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਪਿਆਰੇ ਸਿੰਘਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵੀ ਕੀਤੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਵੀ ਜਿਹੜੀ ਸਮੁੱਚੀ ਮਰਿਆਦਾ ਗੁਰੂ ਪਿਆਰਿਆਂ ਨੇ ਕਾਇਮ ਰੱਖੀ। ਜਦੋਂ ਸਾਧ ਸੰਗਤ ਜੀ ਇਹ ਸ਼ਾਮਾਂ ਪੈਂਦੀਆਂ ਨੇ, ਸ਼ਾਮ ਦੇ ਵਕਤ ਆ ਕਰਕੇ 100 ਦਾ ਰਹਿ ਰਾਜ ਸਾਹਿਬ ਜੀ ਦਾ ਪਾਠ ਕਰਨ ਵਾਸਤੇ ਮਹਾਂਪੁਰਖਾਂ ਨੇ ਕਿਹਾ ਤਾਂ ਗੁਰੂ ਪਿਆਰੇ ਸਿੰਘਾਂ ਨੇ ਜਿਹੜੇ ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੇਵਾਵਾਂ ਨਿਭਾ ਰਹੇ ਸਨ ਉਹਨਾਂ ਨੇ 100 ਦਾ ਰਹਿ ਰਾਜ ਸਾਹਿਬ ਦਾ ਪਾਠ ਜਦੋਂ ਕਰਨ ਲੱਗੇ ਤੇ ਮਹਾਂਪੁਰਖਾਂ ਨੇ ਕਿਹਾ ਕਹਿੰਦੇ ਤੁਹਾਡਾ ਧਿਆਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਹੋਣਾ ਚਾਹੀਦਾ, ਅਸੀਂ ਉਸ ਗੁਰੂ ਗੋਬਿੰਦ ਸਿੰਘ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਹਾਂ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਸਾ ਦੇ ਕਿਨਾਰੇ ਆ ਕੇ ਜਦੋਂ ਲੱਖਾਂ ਦੀ ਗਿਣਤੀ ਜ਼ਾਲਮਾਂ ਦੀ ਫੌਜ ਪਿੱਛਾ ਕਰਦੀ ਆ ਰਹੀ ਸੀ, ਪਰਿਵਾਰ ਦਾ ਵਿਛੋੜਾ ਪੈ ਚੁੱਕਿਆ ਸੀ, ਅੰਮ੍ਰਿਤ ਵੇਲੇ ਦਾ ਦੀਵਾਨ ਸਤਿਗੁਰਾਂ ਨੇ ਸਰਸਾ ਦੇ ਕੰਢੇ ਸਜਾਇਆ ਸੀ, ਉੱਥੇ ਬਚਨ ਕੀਤੇ ਸੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦਇਆ ਸਿੰਘ ਜੀ, ਦੀਵਾਨ ਸਜਾਇਆ ਜਾਵੇ, ਆਸਾ ਦੀ ਵਾਰ ਦਾ ਕੀਰਤਨ ਹੋਵੇਗਾ। ਤਾਂ ਗੁਰੂ ਦੇ ਸਿੰਘਾਂ ਨੇ ਕਿਹਾ ਸੀ ਮਹਾਰਾਜ ਇੱਥੇ ਗੋਲੀਆਂ ਵਰਦੀਆਂ ਨੇ, ਤੀਰ ਜਿਹੜੇ ਨੇ ਉਹਨਾਂ ਦੀ ਵਰਖਾ ਹੋ ਰਹੀ, ਘੋੜਿਆਂ ਦੇ ਪੌੜਾਂ ਦੀ ਖੜਾਕ ਜਿਹੜੀ ਬਿਰਤੀਆਂ ਨੂੰ ਤੋੜੇਗੀ, ਕਿਵੇਂ ਇੱਥੇ ਕੀਰਤਨ ਹੋ ਸਕਦਾ, ਕਿਵੇਂ ਦੀਵਾਨ ਸਜੇਗਾ। ਕਲਗੀ ਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਚੌ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਤੇ ਜਿਹੜੇ ਰਾਮ ਪਰਮਾਤਮਾ ਵਾਹਿਗੁਰੂ ਦੇ ਨਾਮ ਦੀ ਕਾਰ ਜਦੋਂ ਆਲੇ ਦੁਆਲੇ ਪੈ ਜਾਂਦੀ ਉੱਥੇ ਗੁਰੂ ਦੇ ਸਿੱਖ ਦਾ ਕੋਈ ਰੋਮ ਵੀ ਨਹੀਂ ਵਿੰਗਾ ਕਰ ਸਕਦਾ। ਸੱਚ ਜਾਣਿਓ ਉਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਇਹ ਸਮੁੱਚੀਆਂ ਜਿਹੜੀਆਂ ਸੇਵਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਸਿੰਘਾਂ ਨੇ ਨਿਭਾਈਆਂ, ਮਹਾਂਪੁਰ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਫਿਰ ਉੱਥੇ ਚੌਂਕੜੇ ਵਿੱਚ ਬੈਠ ਕੇ ਸਰਸਾ ਦੇ ਕਿਨਾਰੇ ਸ੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਕੀਤਾ। ਜਿੰਨੀ ਦੇਰ ਕੀਰਤਨ ਹੁੰਦਾ ਰਿਹਾ ਨਾ ਕੋਈ ਗੋਲੀ ਆ ਕੇ ਛੋਹਣਾ ਕੀਤੀ, ਨਾ ਕੋਈ ਜ਼ਾਲਮਾਂ ਦਾ ਤੀਰ ਆ ਕੇ ਵੱਜਿਆ, ਨਾ ਕੋਈ ਤੋਪਾਂ ਦੇ ਗੋਲੇ ਆ ਕੇ ਛੋਹਣਾ ਕੀਤੇ, ਨਾ ਕਿਸੇ ਘੋੜਿਆਂ ਦੇ ਪੌੜਾਂ ਦੀ ਖੜਾਕ ਕੰਨਾਂ ਵਿੱਚ ਆ ਕੇ ਸੁਣਾਈ ਦਿੱਤੀ। ਇਹ ਜਾਰੀ ਕਲਾ ਵਰਤਦੀ ਜਦੋਂ ਕੋਈ ਬਾਣੀ ਪੜ੍ਹਦਾ ਹੈ। ਉਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਮਹਾਂਪੁਰ ਕਹਿੰਦੇ ਮਰਜ਼ਾਦਾ ਵਿੱਚ ਕੋਈ ਫਰਕ ਨਾ ਆਵੇ, ਮਰਜ਼ਾਦਾ ਨੂੰ ਸਾਂਭਣਾ ਤੁਹਾਡਾ ਫਰਜ਼ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਵੀ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਵੀ ਅੱਜ ਦਾ ਜਿਹੜਾ 4 ਜੂਨ ਦਾ ਇਹ ਦਿਨ ਹੈ, ਇਹ ਸਮੁੱਚੀਆਂ ਮਰਜ਼ਾਦਾ ਕਾਇਮ ਰੱਖੀਆਂ ਗਈਆਂ। ਕੱਲ੍ਹ ਦਾ ਦਿਨ ਵੀ ਆਉਣਾ ਹੈ 5 ਜੂਨ ਦਾ ਸਾਧ ਸੰਗਤ ਜੀ। ਅੱਜ ਦਾ ਜਦੋਂ ਸ਼ਾਮਾਂ ਦੇ 100 ਦਾ ਰਹਿ ਰਾਸ ਜੀ ਦੇ ਪਾਠ ਹੋਏ, ਉਸ ਤੋਂ ਬਾਅਦ ਮਹਾਂਪੁਰਖਾਂ ਨੇ ਭਾਈ ਅਮਰੀਕ ਸਿੰਘ ਜੀ ਹੋਰਾਂ ਨੂੰ ਅਤੇ ਇਸੇ ਪ੍ਰਕਾਰ ਜਨਰਲ ਸਵੇਗ ਸਿੰਘ ਜੀ ਹੋਰਾਂ ਨੂੰ, ਭਾਈ ਰਸਪਾਲ ਸਿੰਘ ਜੀ ਜਿਹੜੇ PA ਸਨ ਮਹਾਂਪੁਰਖਾਂ ਦੇ, ਕੋਲ ਬੁਲਾ ਕੇ ਇਹਨਾਂ ਨੂੰ ਕੀ ਕਿਹਾ ਕਿ ਜਿਹੜੇ ਸਿੰਘਾਂ ਦੇ ਪਰਿਵਾਰ ਸਰਾਵਾਂ ਦੇ ਵਿੱਚ ਨਿਵਾਸ ਕਰਦੇ ਨੇ ਉਹਨਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾਵੇ, ਇਹ ਤੁਹਾਡੀਆਂ ਡਿਊਟੀਆਂ ਨੇ। ਭਾਈ ਰਸ਼ਪਾਲ ਸਿੰਘ ਜੀ ਨੇ ਭਾਈ ਹਰਮਿੰਦਰ ਸਿੰਘ ਜੀ ਗਿੱਲ ਸਨ ਜਿਹੜੇ, ਉਹਨਾਂ ਨੂੰ ਉਸ ਵੇਲੇ ਕਿਹਾ ਕਿ ਮਹਾਂਪੁਰਖਾਂ ਆ ਹੁਕਮ ਕੀਤਾ ਹੈ, ਇਸ ਹੁਕਮ ਨੂੰ ਮੰਨਿਆ ਜਾਵੇ ਅਤੇ ਸਿੰਘਾਂ ਦੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾਵੇ। ਜਿਹੜੇ ਸਰਾਵਾਂ ਦੇ ਵਿੱਚ ਪਰਿਵਾਰ ਨਿਵਾਸ ਕਰਦੇ ਸਨ ਉਹਨਾਂ ਨੂੰ ਫਿਰ ਫੈਡਰੇਸ਼ਨ ਵਾਲੇ ਗੁਰੂ ਪਿਆਰੇ ਸਿੰਘਾਂ ਨੇ ਕਿਸੇ ਨੂੰ ਸਤਿਕਾਰਯੋਗ ਗਿਆਨੀ ਦਲੀਪ ਸਿੰਘ ਜੀ ਜਿਹੜੇ ਮੰਜੀ ਸਾਹਿਬ ਇਸ ਪਾਵਨ ਪਵਿੱਤਰ ਸਥਾਨ ਦੇ ਮੁੱਖ ਕਥਾਵਾਚਕ ਸਨ ਉਹਨਾਂ ਦੇ ਘਰ ਵਿੱਚ ਭੇਜਿਆ। ਕਿਸੇ ਨੂੰ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਦੇ ਗ੍ਰਹਿ ਵਿਖੇ ਭੇਜਿਆ, ਕਿਸੇ ਨੂੰ ਸਤਿਕਾਰਯੋਗ ਗਿਆਨੀ ਪ੍ਰੀਤਮ ਸਿੰਘ ਜੀ ਸਿੰਘ ਸਾਹਿਬ ਜੀ ਦੇ ਗ੍ਰਹਿ ਵਿਖੇ ਭੇਜਿਆ। ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਸਾਰੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ। ਕੁਝ ਬੀਬੀਆਂ ਨੇ ਹੱਠ ਕੀਤਾ ਵੀ ਅਸੀਂ ਵੀ ਧਰਮ ਯੁੱਧ ਦੇ ਅੰਦਰ ਕੁਰਬਾਨੀਆਂ ਦੇਵਾਂਗੀਆਂ। ਉਹਨਾਂ ਨੇ ਜੂਝ ਕਰਕੇ ਆਪਣੀਆਂ ਸ਼ਹਾਦਤਾਂ ਦੇ ਜਾਮ ਪੀਤੇ। ਜਦੋਂ ਸ਼ਾਮਾਂ ਹੋ ਚੁੱਕੀਆਂ, ਰਹਿ ਰਾਜ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਜਨਰਲ ਸੁਬੇਗ ਸਿੰਘ ਜੀ ਨੇ ਸਾਰੇ ਮੋਰਚਿਆਂ ਵਿੱਚ ਜਾ ਕਰਕੇ ਕਿਹਾ ਵੀ ਤੁਸੀਂ ਆਪੋ ਆਪਣੇ ਮੋਰਚਿਆਂ ਵਿੱਚ ਤਕੜੇ ਹੋ ਕਰਕੇ ਰਹਿਣਾ, ਜਾ ਕਰਕੇ ਪਹਿਲਾਂ ਮਹਾਂਪੁਰਖਾਂ ਦੇ ਪਾਸੋਂ ਆਪੋ ਆਪਣੇ ਹਥਿਆਰ ਵੀ ਪ੍ਰਾਪਤ ਕਰੋ ਅਤੇ ਉਹਨਾਂ ਦੇ ਬਚਨ ਵੀ ਸ੍ਰਵਣ ਕਰੋ। ਭੋਰਾ ਸਾਹਿਬ ਦੇ ਵਿੱਚ ਮਹਾਂਪੁਰਖਾਂ ਨੇ ਉਹਨਾਂ ਸ਼ਸਤਰਾਂ ਦੇ ਦਰਸ਼ਨ ਕਰਵਾਏ ਸਿੰਘਾਂ ਨੂੰ, ਕਿਹਾ ਕਿ ਇਹ ਬਾਬਾ ਦੀਪ ਸਿੰਘ ਜੀ ਦੇ ਕਰ ਕਮਲਾਂ ਦੇ ਸ਼ਸਤਰ ਹਨ, ਇਹ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਕਰ ਕਮਲਾਂ ਦੇ ਸ਼ਸਤਰ ਨੇ ਤੇ ਜਿਨ੍ਹਾਂ ਸ਼ਸਤਰਾਂ ਦੇ ਵਿੱਚੋਂ ਸਾਨੂੰ ਪ੍ਰਤੱਖ ਗੁਰੂ ਸਾਹਿਬ ਦੇ ਦਰਸ਼ਨ ਹੋ ਰਹੇ ਨੇ, ਇਹਨਾਂ ਸ਼ਸਤਰਾਂ ਦੇ ਨਾਲ ਲੜਨ ਵਾਲੇ ਸੂਰ ਵੀਰਾਂ ਨੇ ਆਪਣੇ ਸੀਸ ਤਲੀ ਦੇ ਉੱਤੇ ਰੱਖ ਲਏ ਤੇ ਹਰਿਮੰਦਰ ਸਾਹਿਬ ਦੀ ਬੇਅਦਬੀ ਨੂੰ ਉਹਨਾਂ ਨੇ ਰੋਕਣਾ ਕੀਤਾ। ਇਹਨਾਂ ਸ਼ਸਤਰਾਂ ਨੂੰ ਹੱਥ ਵਿੱਚ ਰੱਖਣ ਵਾਲੇ ਗੁਰੂ ਪਿਆਰਿਆਂ ਨੇ ਆਪਣੇ ਆਪੇ ਕੁਰਬਾਨ ਕੀਤੇ, ਕਿਸੇ ਨੇ ਬੰਦ ਬੰਦ ਕਟਵਾਇਆ, ਕਿਸੇ ਦੀਆਂ ਖੋਪੜੀਆਂ ਲੈ ਗਈਆਂ, ਕੋਈ ਸਾਧ ਸੰਗਤ ਆਰਿਆਂ ਨਾਲ ਚੀਰੇ ਗਏ ਨੇ। ਇਹ ਗੁਰੂ ਦੇ ਪਿਆਰੇ ਸਿੰਘ ਜਿਹੜੇ ਸ਼ਸਤਰਾਂ ਨਾਲ ਇੰਨਾ ਇਹ ਪਿਆਰ ਕਰਦੇ ਸਨ, ਤੁਸੀਂ ਵੀ ਸ਼ਸਤਰਧਾਰੀ ਹੋ, ਆਪੋ ਆਪਣੇ ਮੋਰਚਿਆਂ ਵਿੱਚ ਜਾ ਕਰਕੇ ਆਪੋ ਆਪਣੀਆਂ ਪੁਜੀਸ਼ਨਾਂ ਸੰਭਾਲਣੀਆਂ ਕਰੋ। ਜਨਰਲ ਸੁਬੇਗ ਸਿੰਘ ਜੀ ਹਦਾਇਤ ਕਰਦੇ ਸਨ ਕਿ ਅੱਜ ਦੀ ਜਿਹੜੀ ਰਾਤ ਆਵੇਗੀ 4 ਜੂਨ ਦੀ ਰਾਤ ਤੇ 5 ਜੂਨ ਦਾ ਅੰਮ੍ਰਿਤ ਵੇਲਾ, ਇਹਦੇ ਵਿੱਚ ਕਿਸੇ ਪਾਸਿਓਂ ਕਿਸੇ ਵੀ ਸਮੇਂ ਜਿਹੜੀ ਫੌਜ ਹੈ ਹਰਿਮੰਦਰ ਸਾਹਿਬ ਦੀਆਂ ਪਰ ਕਰਮਾਂ ਦੇ ਅੰਦਰ ਦਾਖਲ ਹੋ ਸਕਦੀ ਹੈ, ਤੁਹਾਡੀ ਗੁਰੂ ਦੇ ਸਿੰਘ ਉਹ ਜਿਹੜੀ ਨਜ਼ਰ ਬਾਜ ਵਾਲੀ ਹੋਣੀ ਚਾਹੀਦੀ ਹੈ। ਜਿੱਥੇ ਜਿੱਥੇ ਮੋਰਚਿਆਂ ਵਿੱਚ ਤੁਹਾਨੂੰ ਬਿਠਾਇਆ ਗਿਆ ਉੱਥੇ ਉੱਥੇ ਬੈਠ ਕੇ ਤੁਸਾਂ ਨਜ਼ਰ ਰੱਖਣੀ ਹੋਵੇਗੀ। ਕੋਈ ਵੀ ਜੁਰਮਾਨਾ ਹਰਿਮੰਦਰ ਸਾਹਿਬ ਦੇ ਅੰਦਰ ਪਰਕਰਮਾਂ ਵਿੱਚ ਦਾਖਲ ਨਹੀਂ ਹੋਣਾ ਚਾਹੀਦਾ। ਫਿਰ ਉਹ ਜਿਹੜੀ ਰਾਤ ਆਉਂਦੀ ਹੈ ਅੱਗੇ ਵਾਲੀ 4 ਜੂਨ ਤੇ 5 ਜੂਨ ਦੇ ਵਿਚਕਾਰਲੀ, ਉਸ ਵੇਲੇ ਰਾਤਰੀ ਦੇ ਵਕਤ ਕੁਝ ਕਮਾਂਡੋ ਜਿਹੜੇ ਸਨ ਫੌਜ ਨੇ ਹਰਿਮੰਦਰ ਸਾਹਿਬ ਦੇ ਅੰਦਰ ਜਿਹੜੀ ਸਰੋਵਰ ਦੇ ਵਿੱਚ ਉਤਾਰਨੇ ਸ਼ੁਰੂ ਕਰ ਦਿੱਤੇ ਸਨ, ਪਰੰਤੂ ਗੁਰੂ ਦੇ ਸਿੰਘਾਂ ਨੇ ਕਮਾਲ ਕਰ ਦਿੱਤੀ। ਗੁਰੂ ਸਾਹਿਬ ਦਾ ਆਸਰਾ ਲੈ ਕਰਕੇ ਉਹਨਾਂ ਨੇ ਇੱਕ ਵੀ ਕਮਾਂਡੋ ਸਬੂਤਾ ਹਰਿਮੰਦਰ ਸਾਹਿਬ ਦੀ ਪਰਕਰਮਾ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਨਹੀਂ ਉਤਰਨ ਦਿੱਤਾ। ਜਿੰਨੇ ਉੱਪਰੋਂ ਉਤਰਦੇ ਸਨ ਸਾਰੇ ਲਾਸ਼ਾਂ ਬਣ ਕੇ ਡਿੱਗਦੇ ਰਹੇ। ਜਦੋਂ ਸਾਧ ਸੰਗਤ ਜੀ ਇਹ ਕੁਝ ਹੁੰਦਾ ਵੇਖਿਆ ਤੇ ਕੁਲਦੀਪ ਬਰਾੜ ਦੇ ਉਸ ਵੇਲੇ ਦੰਦ ਜਿਹੜੇ ਜੁੜ ਗਏ ਸਨ, ਮੈਂ ਨਹੀਂ ਸੋਚਿਆ ਸੀ, ਮੈਂ ਸੋਚਦਾ ਸੀ ਥੋੜਾ ਬਹੁਤਾ ਅਸਲਾ ਹੋਵੇਗਾ ਇਹਨਾਂ ਕੋਲ, ਗੋਲੀ ਸਿੱਕਾ ਖਤਮ ਹੋ ਜਾਣਾ, ਇਹ ਹੱਥ ਖੜੇ ਕਰਕੇ ਬਾਹਰ ਆ ਜਾਣਗੇ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਮੈਂ ਜਿਉਂਦਿਆਂ ਪਕੜ ਲਵਾਂਗਾ। ਭੁਲੇਖਾ ਸੀ ਮਨ ਦੇ ਅੰਦਰ, ਜਨਰਲ ਸਵੇਗ ਸਿੰਘ ਜੀ ਨੇ ਐਸੀ ਮੋਰਚਾਬੰਦੀ ਕਰਵਾਈ, ਉਸ ਵੇਲੇ ਹਦਾਇਤਾਂ ਕੀਤੀਆਂ ਸਾਰਿਆਂ ਨੂੰ ਕਿ ਤੁਹਾਡੀਆਂ ਜਿਹੜੀਆਂ ਮਸ਼ੀਨ ਗੰਨਾਂ ਵਿੱਚੋਂ ਬੰਦੂਕਾਂ ਦੇ ਵਿੱਚੋਂ ਜਿਹੜੀਆਂ ਗੋਲੀਆਂ ਧਰਤੀ ਤੋਂ 1 ਫੁੱਟ ਉੱਚੀਆਂ ਨਿਕਲਣੀਆਂ ਚਾਹੀਦੀਆਂ ਨੇ, ਕਿਉਂਕਿ ਫੌਜ ਦੇ ਅੰਦਰ ਬਹੁਤ ਵੱਡੀ ਬਹਾਦਰੀ ਉਹ ਸੂਰਵੀਰ ਨੇ ਕੀਤੀ ਸੀ। ਤੇ ਜਦੋਂ ਉਸ ਦੀ ਮੋਰਚਾਬੰਦੀ ਨੇ ਫਿਰ ਸਾਧ ਸੰਗਤ ਜੀ ਲਾਸ਼ਾਂ ਵਿਛਾ ਦਿੱਤੀਆਂ, ਫੌਜਾਂ ਦੇ ਟੈਂਕ ਜਿਹੜੇ ਟਰੱਕਾਂ ਦੇ ਟਰੱਕ ਭਰ ਕਰਕੇ ਲਾਸ਼ਾਂ ਦੇ ਜਾਣ ਲੱਗੇ, ਤਾਂ ਫਿਰ ਅੱਜ ਦਾ ਜਿਹੜਾ ਸਾਰਾ ਦਿਨ ਜੂਝਦਿਆਂ ਹੋਇਆ ਗੁਰੂ ਦੇ ਸਿੰਘਾਂ ਨੂੰ ਗੁਜ਼ਰ ਗਿਆ। ਸ਼ਾਮਾਂ ਪੈਂਦੀਆਂ ਨੇ, ਰਾਤਰੀ ਆਉਂਦੀ ਹੈ ਤੇ ਕੱਲ੍ਹ ਦਾ ਜਿਹੜਾ ਦਿਨ ਹੋਣਾ, ਫਿਰ ਜਿਵੇਂ ਸਾਧ ਸੰਗਤ ਉਹ ਟੈਂਕ ਅੰਦਰ ਲਿਆ ਕੇ ਪਰਕਰਮਾ ਵਿੱਚ ਇਸ ਪਾਸਿਓਂ ਲੰਗਰ ਵਾਲੇ ਪਾਸਿਓਂ ਮੰਜੀ ਸਾਹਿਬ ਦੀਵਾਨ ਹਾਲ ਦੇ ਅਗਲੇ ਰਸਤੇ ਵਾਲੇ ਪਾਸਿਓਂ ਲੈ ਕੇ ਜਾਣਗੇ, ਉਹ ਇਤਿਹਾਸ ਆਪ ਜੀ ਕੱਲ੍ਹ ਵਾਲੀ ਜਿਹੜੀ ਦੀਵਾਨ ਦੇ ਵਿੱਚ ਸ੍ਰਵਣ ਕਰੋਗੇ। ਇੰਨਾ ਸਮਾਂ ਮੇਰਾ ਪ੍ਰਵਾਨ ਕਰਿਓ। ਆਓ ਸਾਧ ਸੰਗਤ ਜੀ, ਅੱਜ ਆਪਾਂ ਪਾਵਨ ਸ੍ਰੀ ਮੁੱਖ ਵਾਕ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਬਖਸ਼ਿਸ਼ ਕੀਤੇ ਨੇ, ਕੁਝ ਸਮੇਂ ਲਈ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ੍ਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸਲੋਕ ਦਾ ਅੱਖਰੀ ਅਰਥ ਹੁੰਦਾ ਸਵੈ ਲੋਕ ਦੀ ਪ੍ਰਾਪਤੀ ਕਰਵਾਉਣ ਵਾਲੇ ਉਹ ਬਚਨ, ਜਿਨ੍ਹਾਂ ਬਚਨਾਂ ਨੂੰ ਸੁਣ ਕਰਕੇ, ਜਿਨ੍ਹਾਂ ਬਚਨਾਂ ਨੂੰ ਕਮਾ ਕੇ ਜ਼ਿੰਦਗੀ ਵਿੱਚ ਜੀਵ ਆਪਣੇ ਸਵੈ ਨਿੱਜੀ ਲੋਕ ਦੀ ਪ੍ਰਾਪਤੀ ਕਰ ਲਵੇ। ਰੂਪ ਦੀਪ ਪਿੰਗਲ ਦੇ ਅਨੁਸਾਰ ਜਿਹੜਾ ਸਲੋਕ ਹੈ ਇਹ ਛੰਦ ਦੀ ਚਾਲ ਦਾ ਨਾਮ ਹੈ। ਸਲੋਕ ਦੇ ਨਾਲ ਲਿਖਿਆ ਮਹੱਲਾ ਤੀਜਾ। ਇਹ ਪਾਵਨ ਸਲੋਕ ਉਚਾਰਨ ਕਿਸ ਦਾ ਕੀਤਾ ਹੋਇਆ? ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ, ਜੋ ਸੋਰਠ ਰਾਗ ਦੀ ਵਾਰ ਦੇ ਵਿੱਚੋਂ ਸਾਨੂੰ ਪ੍ਰਾਪਤ ਹੋਇਆ ਹੈ। ਸੋਰਠ ਰਾਗ ਦੀ ਜਿਹੜੀ ਵਾਰ ਹੈ, ਵਾਰ ਦਾ ਅਰਥ ਹੁੰਦਾ ਪੌੜੀਆਂ। ਇਹ ਜਿੰਨੀਆਂ ਪੌੜੀਆਂ ਨੇ ਇਹ ਸਾਰੀਆਂ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਨੇ। ਸਲੋਕ ਤੇ ਜਿਹੜੇ ਮਹੱਲੇ ਵੱਖੋ ਵੱਖਰੇ ਸਤਿਗੁਰੂ ਪਾਤਸ਼ਾਹ ਦੇ ਉਚਾਰਨ ਕੀਤੇ ਨੇ, ਅੱਜ ਦਾ ਇਹ ਪਾਵਨ ਸਲੋਕ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਉਚਾਰਨ ਕਰ ਰਹੇ ਹਨ।
ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ।
ਜਿਸ ਵੇਲੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰੂ ਪਾਤਸ਼ਾਹ ਬਿਰਾਜਮਾਨ ਨੇ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਬਣਾਇਆ, ਉਥੋਂ 22 ਮੰਜੀਆਂ ਭਾਈਆਂ ਨੂੰ ਪ੍ਰਚਾਰਕਾਂ ਦੀਆਂ ਦੇ ਕੇ ਸਤਿਗੁਰੂ ਪਾਤਸ਼ਾਹ ਨੇ 22 ਪ੍ਰਾਂਤਾਂ ਦੇ ਵੱਲ ਭੇਜਿਆ। ਬੌਲੀ ਸਾਹਿਬ ਦੀ ਰਚਨਾ ਕੀਤੀ, ਜਿੱਥੇ ਸਤਿਗੁਰੂ ਪਾਤਸ਼ਾਹ ਸਾਰੀ ਸਾਰੀ ਰਾਤ ਕਿੱਲੀ ਦਾ ਸਹਾਰਾ ਲੈ ਕਰਕੇ ਜਪ ਤਪ ਕਰਦੇ ਰਹਿੰਦੇ, ਉਸ ਪਾਵਨ ਨਗਰੀ ਵਿੱਚ ਸਤਿਗੁਰੂ ਦਾ ਦੀਵਾਨ ਸਜਿਆ ਹੈ। ਇੱਕ ਬੇਣੀ ਨਾਮ ਦਾ ਜਿਹੜਾ ਪੰਡਿਤ ਸੀ, ਇਹ ਦਿਗ ਵਿਜੈ ਸੀ। ਦਿਗ ਵਿਜੈ ਕਹਿੰਦੇ ਨੇ ਜਿਹਨੇ ਸਾਰੀਆਂ ਦਿਸ਼ਾਵਾਂ ਨੂੰ ਵਿਜੈ ਫਤਿਹ ਕਰ ਲਿਆ ਹੋਵੇ। ਵੱਡੇ ਵੱਡੇ ਆਲਮ ਫਾਜ਼ਲ ਜਿੰਨੇ ਵਿਦਵਾਨ ਸਨ, ਇਹ ਸਾਰੇ ਇਹਨੇ ਜਿੱਤ ਲਏ ਸਨ ਤੇ ਚਰਚਾ ਕਰਕੇ ਬਹੁਤ ਵੱਡਾ ਵਿਦਵਾਨ ਸੀ। ਦਿਗ ਵਿਜੈ ਕਹਾਉਂਦਾ ਸੀ। ਇਹ ਗੋਇੰਦਵਾਲ ਸਾਹਿਬ ਗੁਰੂ ਦੀ ਸਿਫਤ ਸੁਣ ਕੇ ਪਹੁੰਚ ਗਿਆ। ਜਦੋਂ ਗੋਇੰਦਵਾਲ ਆਇਆ ਤੇ ਸਿੱਖਾਂ ਨੂੰ ਕਹਿਣ ਲੱਗਿਆ, ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨੇ ਨੇ। ਸਿੱਖ ਕਹਿੰਦੇ, ਸਤਿਗੁਰੂ ਜੀ ਦਾ ਹੁਕਮ ਹੈ ਕਿ ਪ੍ਰਥਮੈ ਪੰਗਤ ਪਾਛੈ ਸੰਗਤ। ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਪਾਣੀ ਲੰਗਰ ਵਿੱਚੋਂ ਛਕਣਾ ਪੈਂਦਾ। ਜਿਹੜਾ ਲੰਗਰ ਪਾਣੀ ਛਕਦਾ ਫਿਰ ਸਤਿਗੁਰੂ ਦੇ ਦਰਸ਼ਨ ਕਰਦਾ ਹੈ। ਇਹਨੇ ਸੋਚਿਆ ਮਨ ਦੇ ਅੰਦਰ ਵੀ, ਮੈਂ ਤਾਂ ਬ੍ਰਹਮਚਾਰੀ ਹਾਂ, ਕਰਮ ਕਾਂਡੀ ਸੀ, ਤਾਂ ਉਸ ਵੇਲੇ ਕਹਿਣ ਲੱਗਿਆ ਮੇਰਾ ਤੇ ਬ੍ਰਾਹਮਣ ਪੁਣਾ ਨਹੀਂ ਰਹਿਣਾ ਜੇ ਗੁਰੂ ਦੇ ਲੰਗਰ ਵਿੱਚ ਬੈਠ ਕੇ ਇੱਥੇ ਤੇ ਜਾਤ ਪਾਤ ਦਾ ਕੋਈ ਵਿਤਕਰਾ ਹੀ ਨਹੀਂ ਕੀਤਾ ਜਾਂਦਾ। ਮੈਂ ਉੱਚੀ ਜਾਤੀ ਵਾਲਾ ਨੀਵੀਆਂ ਜਾਤੀਆਂ ਵਿੱਚ ਬੈਠ ਕੇ ਕਿਵੇਂ ਲੰਗਰ ਛਕਾਂਗਾ। ਮਨ ਦੇ ਅੰਦਰ ਨਫ਼ਰਤ ਪੈਦਾ ਹੋ ਗਈ ਲੰਗਰ ਦੇ ਪ੍ਰਤੀ। ਲੰਗਰ ਨਾ ਛਕਿਆ, ਗੁਰੂ ਦੇ ਦਰਸ਼ਨ ਨਾ ਕੀਤੇ, ਖਾਲੀ ਮੁੜ ਪਿਆ। ਕਹਿੰਦਾ ਚਲੋ ਹੁਣ ਦੁਆਰਕਾ ਦੇ ਵਿੱਚ ਜਾ ਕਰਕੇ ਭਗਵਾਨ ਜਿਹੜਾ ਕ੍ਰਿਸ਼ਨ ਤੇ ਉਹਦੇ ਦਰਸ਼ਨ ਦੀਦਾਰੇ ਕਰਾਂਗਾ, ਉਹਦੀ ਅਰਾਧਨਾ ਕਰਾਂਗਾ। ਦੁਆਰਕਾ ਦੇ ਵੱਲ ਨੂੰ ਤੁਰਿਆ ਜਾਂਦਾ ਬੇਣੀ ਨਾਮੇ ਪੰਡਿਤ। ਰਸਤੇ ਦੇ ਅੰਦਰ ਜਿਹੜੀ ਜਨਮ ਅਸ਼ਟਮੀ ਦਾ ਦਿਨ ਆ ਗਿਆ, ਉਸ ਦਿਨ ਇਹਨੇ ਵਰਤ ਰੱਖਣਾ ਸੀ। ਵਰਤ ਰੱਖ ਲਿਆ ਤੇ ਵਰਖਾ ਹੋਣ ਲੱਗ ਪਈ, ਇੰਨਾ ਮੋਹਲੇ ਧਾਰ ਮੀਂਹ ਪੈ ਰਿਹਾ ਤੇ ਇਹਨੂੰ ਰੁਕਣ ਵਾਸਤੇ ਕੋਈ ਜਗ੍ਹਾ ਨਹੀਂ ਮਿਲੀ। ਕੋਈ ਬੇ ਆਵਾਦ ਐਸਾ ਉਜੜਿਆ ਹੋਇਆ ਇੱਕ ਘਰ ਖੜਾ ਸੀ, ਉਸ ਮਕਾਨ ਦੇ ਵਿੱਚ ਜਾ ਕੇ ਕੋਨੇ ਵਿੱਚ ਨੁੱਕਰ ਵਿੱਚ ਲੱਗ ਕੇ ਖੜ ਗਿਆ। ਖੜਾ ਖੜਾ ਹਰੇ ਕ੍ਰਿਸ਼ਨ ਕਰੀ ਜਾਂਦਾ ਤੇ ਸਾਰਾ ਦਿਨ ਜਦੋਂ ਲੰਘਿਆ ਤੇ ਸ਼ਾਮਾਂ ਪੈ ਗਈਆਂ। ਸ਼ਾਮ ਨੂੰ ਇਹਨੇ ਵਰਤ ਖੋਲ੍ਹਣਾ ਸੀ ਤੇ ਜਦੋਂ ਵਰਤ ਖੋਲ੍ਹਣ ਦਾ ਸਮਾਂ ਆਇਆ, ਮਨ ਵਿੱਚ ਸੋਚਦਾ ਵੀ ਕ੍ਰਿਸ਼ਨ ਜੀ ਹੁਣ ਕਿਰਪਾ ਕਰੋ, ਮੇਰੇ ਖਾਣ ਦਾ ਕੋਈ ਪ੍ਰਬੰਧ ਕਰੋ, ਮੈਨੂੰ ਚੰਗਾ ਭੋਜਨ ਮਿਲ ਜਾਵੇ। ਤਾਂ ਕੀ ਹੋਇਆ, ਉਸੇ ਮਕਾਨ ਦੇ ਵਿੱਚ ਇੱਕ ਉਬਲੇ ਹੋਏ ਚੌਲ ਪਏ ਸਨ ਤੇ ਜਦੋਂ ਇਹਦੀ ਨਜ਼ਰ ਚੌਲਾਂ ਦੇ ਉੱਪਰ ਗਈ ਤੇ ਇਹਨੂੰ ਗੋਇੰਦਵਾਲ ਸਾਹਿਬ ਦਾ ਲੰਗਰ ਯਾਦ ਆ ਗਿਆ। ਇਹੋ ਜਿਹੇ ਚੌਲ ਤਾਂ ਗੁਰੂ ਅਮਰਦਾਸ ਜੀ ਦੇ ਲੰਗਰ ਦੇ ਵਿੱਚ ਬਣੇ ਹੋਏ ਸਨ, ਹੋ ਸਕਦਾ ਉੱਥੋਂ ਹੀ ਕਿਤੇ ਚੌਲ ਲਿਆ ਕੇ ਕਿਸੇ ਨੇ ਰੱਖ ਨਾ ਦਿੱਤੇ ਹੋਣ। ਇਹਨੇ ਚੌਲਾਂ ਨੂੰ ਨਾ ਛਕਿਆ ਤੇ ਉਸ ਵੇਲੇ ਕੁਝ ਮਿੱਠੀ ਮਠਿਆਈ ਬਰਫੀ ਜਿਹੜੀ ਸੀ ਦੂਸਰੇ ਕਮਰੇ ਵਿੱਚੋਂ ਮਿਲ ਗਈ ਤੇ ਜਦੋਂ ਇਹਦਾ ਮਨ ਲਲਚਾਇਆ ਉਸ ਵੇਲੇ ਚਾਹੁਣ ਵਾਸਤੇ ਵੀ ਬਰਫੀ ਖਾਵਾਂਗਾ, ਮਠਿਆਈ ਖਾਵਾਂਗਾ, ਵਰਤ ਟੁੱਟ ਜਾਵੇਗਾ, ਤਾਂ ਫਿਰ ਨਾਲ ਹੀ ਮਨ ਦੇ ਵਿੱਚ ਫੁਰਨਾ ਬਣਿਆ ਵੀ ਇਹ ਮੈਨੂੰ ਚੌਲ ਵੀ ਤੂੰ ਦੇ ਸਕਦਾ ਕ੍ਰਿਸ਼ਨ ਜੀ, ਮੇਰੇ ਵਾਸਤੇ ਮਠਿਆਈ ਬਰਫੀ ਦਾ ਪ੍ਰਬੰਧ ਵੀ ਤੂੰ ਕਰ ਸਕਦਾ, ਆਪਣੇ ਭਗਤ ਦੇ ਵਾਸਤੇ ਇੰਨਾ ਕੁਝ ਕਰਦਾ ਤੇ ਮੈਨੂੰ ਦਰਸ਼ਨ ਕਿਉਂ ਨਹੀਂ ਦਿੰਦਾ। ਉਸ ਵੇਲੇ ਕੰਨਾਂ ਦੇ ਵਿੱਚ ਆਵਾਜ਼ ਗੂੰਜੀ, ਕਹਿੰਦੇ ਜਿੱਥੇ ਮੇਰੇ ਦਰਸ਼ਨ ਕਰਨੇ ਸੀ ਉੱਥੇ ਤੇਰੇ ਮਨ ਵਿੱਚ ਨਫ਼ਰਤ ਹੋ ਗਈ, ਭਾਵ ਕਿ ਗੁਰੂ ਅਮਰਦਾਸ ਮਹਾਰਾਜ ਤੋਂ ਵੱਡਾ ਕੋਈ ਅਵਤਾਰ, ਪੀਰ, ਪੈਗੰਬਰ, ਔਲੀਆ ਕੋਈ ਗੁਰੂ ਨਹੀਂ ਹੈ, ਉਹ ਆਪ ਪਰਮੇਸ਼ਰ ਦਾ ਰੂਪ ਨੇ। ਚੱਲਿਆ ਜਾ ਗੋਇੰਦਵਾਲ ਸਾਹਿਬ ਜੇ ਦਰਸ਼ਨ ਕਰਨੇ ਨੇ ਮੇਰੇ ਰੂਪ ਦੇ। ਉਸੇ ਵੇਲੇ ਇਹ ਜਿਹੜਾ ਬੇਣੀ ਨਾਮੇ ਪੰਡਿਤ ਰਸਤੇ ਚੋਂ ਵਾਪਸ ਮੁੜ ਕੇ ਗੋਇੰਦਵਾਲ ਸਾਹਿਬ ਆ ਗਿਆ। ਸਿੱਖਾਂ ਨੇ ਕਿਹਾ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪਵੇਗਾ, ਫਿਰ ਉਹੀ ਚੌਲਾਂ ਦਾ ਜਿਹੜਾ ਸਾਧ ਸੰਗਤ ਭੋਜਨ ਸੀ ਇਹਨੇ ਪੰਗਤ ਵਿੱਚ ਬੈਠ ਕੇ ਜਦੋਂ ਛਕਿਆ ਤੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਚੱਲਿਆ ਗਿਆ। ਜਦੋਂ ਸਤਿਗੁਰਾਂ ਦੇ ਚਿਹਰੇ ਵੱਲ ਵੇਖਿਆ, ਜਾਹੋ ਜਲਾਲ ਤੱਕਿਆ ਨਾ ਗਿਆ, ਧਰਤੀ ਤੇ ਬੇਸੁਰਤ ਹੋ ਕੇ ਡਿੱਗ ਪਿਆ। ਪੂਰਾ ਗੁਰੂ ਪਰਮੇਸ਼ਰ ਰੂਪ ਹੈ, ਵਾਹਿਗੁਰੂ ਪਰਮਾਤਮਾ ਦਾ ਬਣਾਇਆ ਇੱਕ ਸੂਰਜ ਨਹੀਂ ਵੇਖਿਆ ਜਾਂਦਾ ਅੱਖਾਂ ਟੱਡ ਕਰਕੇ, ਜਿਹਨੇ ਕਰੋੜਾਂ ਸੂਰਜ ਬਣਾਏ ਹੋਣ ਉਸ ਗੁਰੂ ਪਰਮਾਤਮਾ ਨੂੰ ਕਿਵੇਂ ਕੋਈ ਵੇਖ ਸਕਦਾ ਭਾਵਨਾ ਤੋਂ ਸੇਵਾ ਸਿਮਰਨ ਤੋਂ ਜਿਹੜਾ ਸੱਖਣਾ ਹੋਵੇ। ਜਦੋਂ ਬੇਸੁਰਤ ਹੋ ਕੇ ਡਿੱਗਿਆ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਚਰਨਾਂ ਦਾ ਅੰਗੂਠਾ ਇਹਦੇ ਮੱਥੇ ਨਾਲ ਲਾਇਆ, ਹੋਸ਼ ਦੇ ਵਿੱਚ ਆ ਗਿਆ। ਫਿਰ ਸਤਿਗੁਰੂ ਨੂੰ ਕਹਿਣ ਲੱਗਿਆ, ਮਹਾਰਾਜ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ, ਮੈਂ ਗੁਰੂ ਨਾਨਕ ਦੇ ਦਰ ਦੇ ਉੱਤੇ ਸ਼ੰਕਾ ਕਰ ਬੈਠਾ, ਲੰਗਰ ਨਹੀਂ ਛਕਿਆ ਤੇ ਮੇਰੇ ਕੰਨਾਂ ਵਿੱਚ ਆ ਆਵਾਜ਼ ਪਈ, ਜੇ ਦਰਸ਼ਨ ਕਰਨੇ ਨੇ ਕ੍ਰਿਸ਼ਨ ਜੀ ਕਹਿੰਦੇ ਤਾਂ ਜਾ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰ ਲੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਨਮੁਖ ਬੈਠਾ ਹੋਇਆ ਤਾਂ ਉਸ ਵੇਲੇ ਇਹਨੇ ਕਿਹਾ, ਮਹਾਰਾਜ ਮੈਨੂੰ ਉਪਦੇਸ਼ ਦਿਓ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਉਸ ਵੇਲੇ ਬੇਣੀ ਨਾਮੇ ਪੰਡਿਤ ਦੇ ਪਰਥਾਏ ਇਹ ਪਾਵਨ ਸ਼ਬਦ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਉਚਾਰਨ ਕੀਤਾ। ਉਸ ਵੇਲੇ ਇਕੱਲੇ ਬੇਣੀ ਪੰਡਿਤ ਨੂੰ ਉਪਦੇਸ਼ ਦਿੱਤਾ, ਅੱਜ ਸਮੁੱਚੀਆਂ ਸੰਗਤਾਂ ਜਿੰਨੀਆਂ ਵੀ ਗੁਰੂ ਦਾ ਉਪਦੇਸ਼ ਸੁਣਦੀਆਂ ਨੇ ਸਾਨੂੰ ਸਭਨਾਂ ਨੂੰ ਸਾਂਝਾ ਉਪਦੇਸ਼ ਹੈ। ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਦੱਸਦੇ ਨੇ, ਤੇਰੇ ਮਨ ਦੇ ਅੰਦਰ ਬ੍ਰਾਹਮਣ ਹੋਣ ਦਾ ਬੜਾ ਹੰਕਾਰ ਸੀ, ਤੈਨੂੰ ਪਤਾ ਬ੍ਰਾਹਮਣ ਕਿਹਨੂੰ ਕਹਿੰਦੇ ਨੇ? ਸਤਿਗੁਰੂ ਕਹਿੰਦੇ, ਬ੍ਰਹਮ ਬਿੰਦੈ ਤਿਸ ਦਾ ਬ੍ਰਹਿ ਮਾਤਰ ਹੈ। ਬ੍ਰਹਮ ਦਾ ਅਰਥ ਜਿਹੜਾ ਵਿਆਪਕ ਸਰੂਪ ਪਰਮਾਤਮਾ, ਜਲੇ ਹਰੀ, ਥਲੇ ਹਰੀ, ਜਮੀ ਹਰੀ, ਜਮਾ ਹਰੀ, ਮਕੀ ਹਰੀ, ਮਕਾਂ ਹਰੀ, ਜਿਹੜਾ ਕਿਣਕੇ ਕਿਣਕੇ ਅੰਦਰ ਮੌਜੂਦ ਬ੍ਰਹਮ ਵਿਆਪਕ ਹੈ, ਉਸ ਪਰਮਾਤਮਾ ਨੂੰ ਬ੍ਰਹਮ ਸਰੂਪ ਕਿਹਾ ਜਾਂਦਾ ਹੈ। ਉਸ ਬ੍ਰਹਮ ਸਰੂਪ ਨੂੰ ਜਿਹੜਾ ਬਿੰਦੈ ਸਮਝ ਲੈਂਦਾ, ਜਾਣ ਲੈਂਦਾ, ਉਸ ਦਾ ਜਿਹੜਾ ਬ੍ਰਹਮਤ ਦਾ ਅਰਥ ਬ੍ਰਾਹਮਣ ਪੁਣਾ ਕਾਇਮ ਰਹਿੰਦਾ ਹੈ। ਬ੍ਰਾਹਮਣਾਂ ਦੇ ਘਰੇ ਪੈਦਾ ਹੋ ਕੇ ਕੋਈ ਬ੍ਰਾਹਮਣ ਨਹੀਂ ਬਣ ਜਾਂਦਾ, ਬ੍ਰਾਹਮਣ ਅਸਲ ਵਿੱਚ ਉਹ ਹੈ ਜਿਹੜਾ ਬ੍ਰਹਮ ਸਰੂਪ ਨੂੰ ਜਾਣਦਾ। ਬ੍ਰਹਮ ਸਰੂਪ ਨੂੰ ਜਾਣਨ ਵਾਲਾ ਬ੍ਰਹਮ ਗਿਆਨੀ ਹੋ ਸਕਦਾ ਹੈ। ਉਹ ਸਾਰਿਆਂ ਵਿੱਚ ਇੱਕ ਪਰਮਾਤਮਾ ਦੀ ਜੋਤ ਵੇਖੇਗਾ, ਉਹ ਸਿੱਖ ਅੰਦਰ ਵੀ, ਈਸਾਈ ਵਿੱਚ ਵੀ, ਯਹੂਦੀ ਅੰਦਰ ਵੀ, ਸਭਨਾਂ ਵਿੱਚ ਇੱਕ ਦੀ ਜੋਤ ਜਿਹਨੂੰ ਦਿਸਣ ਲੱਗ ਜਾਵੇ ਉਹਨੂੰ ਕਹਿੰਦੇ ਨੇ ਇਹ ਬ੍ਰਹਮ ਦਾ ਗਿਆਨ ਰੱਖਣ ਵਾਲਾ ਬ੍ਰਹਮ ਗਿਆਨੀ ਤਤਵੇਤਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਬ੍ਰਹਮ ਸਰੂਪ ਨੂੰ ਸਮਝ ਲੈਂਦਾ, ਆਤਮਾ ਰੂਪ ਨੂੰ ਸਭਨਾਂ ਦਾ ਹੀ ਆਧਾਰ ਮੰਨਦਾ ਹੈ, ਉਹਦਾ ਬ੍ਰਾਹਮਣ ਪੁਣਾ ਜਿਹੜਾ ਸਦਾ ਵਾਸਤੇ ਕਾਇਮ ਰਹਿੰਦਾ ਦੁਨੀਆਂ ਵਿੱਚ।
ਏਕ ਸ਼ਬਦ ਲਿਵ ਲਾਏ,
ਇਹਨੇ ਪੁੱਛਿਆ ਮਹਾਰਾਜ ਇਸ ਤਰ੍ਹਾਂ ਦਾ ਜਿਹੜਾ ਬ੍ਰਾਹਮਣ ਪੁਣਾ ਹੈ ਕਾਇਮ ਰੱਖਣਾ ਹੋਵੇ ਤੇ ਕੀ ਕਰਨਾ ਚਾਹੀਦਾ ਹੈ? ਏਡੀ ਉੱਚੀ ਅਵਸਥਾ ਬਣਦੀ ਕਿਵੇਂ ਜਿਹੜਾ ਸਾਰਿਆਂ ਵਿੱਚ ਪਰਮਾਤਮਾ ਨੂੰ ਦੇਖਣ ਲੱਗ ਜਾਣਾ? ਸਤਿਗੁਰੂ ਕਹਿੰਦੇ ਏਕ ਸ਼ਬਦ ਲਿਵ ਲਾਏ, ਇੱਕ ਗੁਰੂ ਦਾ ਸ਼ਬਦ ਜਿਹੜਾ ਉਪਦੇਸ਼ ਹੈ ਉਹਦੇ ਅੰਦਰ ਆਪਣੀ ਲਿਵ ਜਿਹੜੀ ਸੁਰਤ ਹੈ, ਆਪਣੀ ਬਿਰਤੀ ਹੈ, ਉਹ ਲਾਏ ਲਾ ਦੇਵੇ। ਗੁਰੂ ਦੇ ਬਚਨਾਂ ਨੂੰ ਸੁਰਤੀ ਦੇ ਨਾਲ, ਧਿਆਨ ਦੇ ਨਾਲ ਸੁਣਨਾ ਕਰੇ, ਫਿਰ ਗੁਰੂ ਦੇ ਬਚਨਾਂ ਨੂੰ ਕਮਾਉਣਾ ਕਰੇ ਜ਼ਿੰਦਗੀ ਵਿੱਚ, ਉਹਦਾ ਬ੍ਰਾਹਮਣ ਪੁਣਾ ਕਾਇਮ ਰਹਿ ਸਕਦਾ ਹੈ।
ਨਵ ਨਿਧੀ ਅਠਾਰਹ ਸਿੱਧੀ ਪਿੱਛੇ ਲੱਗੀਆਂ ਫਿਰ ਹੈ,
ਜਿਹੜੀਆਂ ਨੌ ਪ੍ਰਕਾਰ ਦੀਆਂ ਨਿਧੀਆਂ ਕਹੀਏ ਖਜ਼ਾਨੇ ਹਨ, ਗੁਪਤ ਰੂਪ ਦੇ ਅੰਦਰ ਖਜ਼ਾਨਿਆਂ ਦੀ ਪ੍ਰਾਪਤੀ ਹੋ ਜਾਣੀ, ਇਹ ਨਿਧੀਆਂ ਹੁੰਦੀਆਂ। ਨੌ ਕਿਸਮ ਦੀਆਂ ਨਿਧੀਆਂ ਨੇ, 18 ਪ੍ਰਕਾਰ ਦੀਆਂ ਸਿੱਧੀਆਂ ਹੁੰਦੀਆਂ ਨੇ। ਸਿੱਧੀ ਹੁੰਦੀ ਬਚਨਾਂ ਦੀ, ਕਿਸੇ ਨੇ ਕੋਈ ਸ਼ਬਦ ਦੀ ਸਿੱਧੀ ਕੀਤੀ ਹੈ, ਕੋਈ ਮੰਤਰ ਦੀ ਸਿੱਧੀ ਕਰ ਲੈਂਦਾ ਤੇ ਜਿਹੜਾ ਬਚਨ ਕਰਦਾ ਉਹਦਾ ਸਿੱਧ ਹੋ ਜਾਂਦਾ। ਇਹ 18 ਪ੍ਰਕਾਰ ਦੀਆਂ ਕਿਸਮਾਂ ਦੀਆਂ ਵਿਦਵਾਨਾਂ ਨੇ ਸਿੱਧੀਆਂ ਮੰਨੀਆਂ, 9 ਪ੍ਰਕਾਰ ਦੀਆਂ ਨਿਧੀਆਂ ਤੇ 18 ਪ੍ਰਕਾਰ ਦੀਆਂ ਜਿਹੜੀਆਂ ਸਿੱਧੀਆਂ ਸ਼ਕਤੀਆਂ ਨੇ ਉਹ ਗੁਰੂ ਦੇ ਪਿਆਰੇ ਦੇ ਮਗਰ ਲੱਗੀਆਂ ਫਿਰਦੀਆਂ ਹਨ।
ਜੋ ਹਰ ਹਿਰਦੈ ਸਦਾ ਵਸਾਏ,
ਜਿਹੜਾ ਆਪਣੇ ਹਿਰਦੇ ਦੇ ਅੰਦਰ ਹਰਿਆ ਕਰਨ ਵਾਲੇ ਹਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਹਮੇਸ਼ਾ ਵਾਸਤੇ ਵਸਾ ਕਰਕੇ ਰੱਖਦਾ ਹੈ।
ਬਿਨ ਸਤਿਗੁਰ ਨਾਉ ਨਾ ਪਾਈਐ,
ਜਿਹੜਾ ਭਾਈ ਇਹ ਨਾਮ ਹੈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ, ਇਹ ਬਿਨਾਂ ਸਤਿਗੁਰਾਂ ਤੋਂ ਪਾਇਆ ਨਹੀਂ ਜਾਂਦਾ। ਬੰਦਾ ਕਹੇ ਵੀ ਮੈਂ ਘਰ ਦੇ ਵਿੱਚ ਬੈਠ ਕੇ ਆਪ ਹੀ ਨਾਮ ਜਪ ਲਵਾਂਗਾ, ਜਪਣਾ ਚਾਹੀਦਾ, ਚੰਗੀ ਗੱਲ ਹੈ। ਪਰੰਤੂ ਜਿਹੜਾ ਗੁਰੂ ਦੀ ਰਸਨਾ ਤੋਂ ਨਾਮ ਲੈ ਕੇ ਜਪਣਾ ਤੇ ਉਹਦਾ ਮਹਾਤਮੀ ਵੱਖਰਾ ਹੈ। ਇਸੇ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਪੰਜ ਪਿਆਰਿਆਂ ਨੂੰ ਅਧਿਕਾਰ ਦਿੱਤੇ ਨੇ। ਪੰਜ ਪਿਆਰੇ ਹੋਣਗੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਹੋਵੇਗਾ, ਤਾਂ ਕਿਤੇ ਫਿਰ ਸਾਨੂੰ ਨਾਮ ਪੰਜ ਪਿਆਰੇ ਦੇ ਸਕਦੇ ਨੇ। ਇਸ ਲਈ ਬਿਨਾਂ ਸਤਿਗੁਰਾਂ ਤੋਂ ਪਰਮਾਤਮਾ ਦਾ ਜਿਹੜਾ ਨਾਮ ਹੈ ਇਹ ਪ੍ਰਾਪਤ ਨਹੀਂ ਹੁੰਦਾ, ਨਹੀਂ ਮਿਲਦਾ ਹੈ।
ਬੁੱਝੋ ਕਰ ਵਿਚਾਰ,
ਤੇ ਤੁਸੀਂ ਚਾਹੇ ਵੇਦਾਂ ਦੀ ਵਿਚਾਰ ਕਰਕੇ ਵੇਖ ਲਓ, ਚਾਹੇ ਹੋਰ ਕਿਸੇ ਧਾਰਮਿਕ ਸ਼ਾਸਤਰਾਂ ਨੂੰ ਵਿਚਾਰ ਵਿਚਾਰ ਕੇ ਵੇਖ ਲਓ, ਫਿਰ ਬੁੱਝੋ ਦਾ ਅਰਥ ਤੁਸੀਂ ਸਮਝ ਜਾਵੋਗੇ ਕਿ ਸਾਰੇ ਗ੍ਰੰਥਾਂ ਦੇ ਅੰਦਰ, ਵੇਦਾਂ ਸ਼ਾਸਤਰਾਂ ਦੇ ਅੰਦਰ ਇਹੀ ਲਿਖਿਆ ਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਅਗਿਆਨਤਾ ਦਾ ਘੁੱਪ ਜਿਹੜਾ ਹਨੇਰਾ ਹੈ ਭਾਈ, ਗੁਰੂ ਤੋਂ ਬਿਨਾਂ ਸਦਾ ਲਈ ਬਣਿਆ ਰਹਿੰਦਾ ਹੈ। ਗੁਰੂ ਤੋਂ ਬਿਨਾਂ ਪਰਮਾਰਥ ਦੇ ਰਸਤੇ ਦੀ, ਨਾਮ ਜਪਣ ਦੀ ਕੋਈ ਸਮਝ ਨਹੀਂ ਪੈਂਦੀ ਹੈ। ਦੁਨੀਆਂ ਦੇ ਅੰਦਰ ਜਿੰਨੇ ਮਰਜ਼ੀ ਧਾਰਮਿਕ ਗ੍ਰੰਥਾਂ ਨੂੰ ਵਿਚਾਰ ਵਿਚਾਰ ਕੇ ਵੇਖ ਲਓ, ਫਿਰ ਤੁਸੀਂ ਬੁੱਝੋ, ਸਮਝ ਜਾਵੋਗੇ, ਪਤਾ ਲੱਗੇਗਾ ਕਿ ਪੂਰੇ ਗੁਰੂ ਤੋਂ ਬਿਨਾਂ ਕਦੇ ਨਾਮ ਨਹੀਂ ਮਿਲਦਾ ਹੈ।
ਨਾਨਕ ਪੂਰੇ ਭਾਗ ਸਤਿਗੁਰ ਮਿਲੈ।
ਜਦੋਂ ਜੀਵ ਦੇ ਮੱਥੇ ਦੇ ਜਿਹੜੇ ਭਾਗ ਕਰਮ ਨੇ, ਮੱਥੇ ਦੇ ਲੇਖ ਹਨ, ਪੂਰੇ ਦਾ ਅਰਥ ਹੈ ਉਤਕ੍ਰਿਸ਼ਟ ਬਣ ਜਾਂਦੇ ਨੇ। ਜਦੋਂ ਚੰਗੇ ਭਾਗ ਜਾਗਦੇ ਨੇ, ਜੀਵ ਦੇ ਭਾਗ ਜਾਗੇ ਕਿ ਇਹ ਨਿਸ਼ਾਨੀ ਪ੍ਰੇ ਲਾਗੈ ਸ੍ਰੀ ਗੁਰਬਾਣੀ, ਉਦੋਂ ਬਾਣੀ ਪੜ੍ਹਨੀ ਪਿਆਰੀ ਲੱਗਦੀ, ਸਿਮਰਨ ਕਰਨ ਨੂੰ ਮਨ ਕਰਦਾ ਜਦੋਂ ਭਾਗ ਜਾਗਦੇ ਨੇ। ਜਦੋਂ ਪੂਰੇ ਭਾਗ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੀਵ ਦੇ ਜਾਗਦੇ ਨੇ, ਤਾਂ ਫਿਰ ਪੂਰੇ ਗੁਰੂ ਦਾ ਮਿਲਾਪ ਹੋ ਜਾਂਦਾ। ਅੱਜ ਕਿੰਨਾ ਅਸੀਂ ਪ੍ਰਚਾਰਕ ਵੀਰ ਥਾਂ ਥਾਂ ਤੇ ਮੀਡੀਏ ਰਾਹੀਂ ਸਮਾਗਮਾਂ ਦੇ ਵਿੱਚ ਇਹੀ ਕਹਿੰਦੇ ਨੇ, ਭਾਈ ਪੂਰੇ ਗੁਰੂ ਦੇ ਲੜ ਲੱਗਣਾ ਕਰੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਦੇਹਧਾਰੀ ਵਿਅਕਤੀ ਨੂੰ ਗੁਰੂ ਨਾ ਮੰਨੋ ਤੇ ਕਦੋਂ ਅਸੀਂ ਹਟਦੇ ਹਾਂ। ਇਹਦਾ ਕਾਰਨ ਕਿ ਇੰਨਾ ਪ੍ਰਚਾਰ ਸੁਣ ਕੇ, ਇੰਨੀ ਗੁਰੂ ਦੀ ਬਾਣੀ ਸੁਣ ਕੇ ਤਾਂ ਵੀ ਗੁਰੂ ਦੇ ਲੜ ਨਹੀਂ ਲੱਗਦੇ, ਇਹਦਾ ਮਤਲਬ ਹੋਇਆ ਸਾਡੇ ਮੱਥੇ ਦੇ ਭਾਗ ਹੀ ਬਹੁਤੇ ਮਾੜੇ ਨੇ। ਮਾੜੇ ਕਰਮ ਜਿਹੜੇ ਗੁਰੂ ਤੱਕ ਜਾਣ ਨਹੀਂ ਦਿੰਦੇ, ਰੋਕਦੇ ਨੇ ਉਸ ਪਾਸੇ ਤੋਂ, ਇਹ ਕੱਟੇ ਕਿਵੇਂ ਜਾ ਸਕਦੇ ਨੇ? ਗੁਰ ਕਾ ਸ਼ਬਦ ਘਟੈ ਕੋਟ ਕਰਮ, ਗੁਰੂ ਦੇ ਸ਼ਬਦ ਦਾ ਅਭਿਆਸ ਕਰਨਾ ਸ਼ੁਰੂ ਕਰ ਦੇਈਏ, ਹੌਲੀ ਹੌਲੀ ਅੰਦਰੋਂ ਪ੍ਰੇਮ ਬਣੇਗਾ, ਫਿਰ ਗੁਰੂ ਦੇ ਕੋਲ ਜਾਣ ਨੂੰ ਮਨ ਕਰੇਗਾ। ਜਦੋਂ ਗੁਰੂ ਕੋਲ ਚਲੇਗੇ, ਫਿਰ ਪੰਜ ਪਿਆਰਿਆਂ ਕੋਲ ਆਟੋਮੈਟਿਕ ਹੀ ਮਨ ਨੇ ਲੈ ਜਾਣਾ, ਖੰਡੇ ਬਾਟੇ ਦਾ ਅੰਮ੍ਰਿਤ ਤੈਨੂੰ ਪ੍ਰਾਪਤ ਹੋ ਜਾਵੇਗਾ। ਨਾਨਕ ਪੂਰਾ ਭਾਗ ਸਤਿਗੁਰ ਮਿਲੈ। ਜਦੋਂ ਜੀਵ ਦੇ ਚੰਗੇ ਉਤਕ੍ਰਿਸ਼ਟ ਭਾਗ ਜਾਗਦੇ ਨੇ, ਚੰਗੇ ਮੱਥੇ ਦੇ ਲੇਖ ਜਾਗਦੇ ਨੇ, ਫਿਰ ਪੂਰੇ ਗੁਰੂ ਦਾ ਮਿਲਾਪ ਹੋ ਜਾਂਦਾ ਹੈ।
ਸੁਖ ਪਾਏ ਜੁਗ ਚਾਰ,
ਪੂਰੇ ਗੁਰੂ ਦੇ ਨਾਲ ਮਿਲਣ ਕਰਕੇ ਜੀਵ ਨੂੰ ਮਿਲੇਗਾ ਕਿ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸੁਖ ਪਾਏ ਜੁਗ ਚਾਰ। ਇਹ ਜਿਹੜਾ ਸੰਸਾਰ ਇਹ ਚਾਰੇ ਯੁੱਗਾਂ ਦੇ ਵਿੱਚ ਹੀ ਘੁੰਮਦਾ ਹੈ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਫਿਰ ਸਤਯੁਗ ਸ਼ੁਰੂ ਹੋ ਜਾਂਦਾ। ਚਾਰੇ ਯੁੱਗਾਂ ਵਾਲੇ ਸੰਸਾਰ ਦੇ ਅੰਦਰੋਂ ਸੁੱਖ ਪਾਵੇਗਾ। ਚਾਰ ਸ਼ਬਦ ਵੀ ਲਿਖਿਆ, ਯੁੱਗ ਦਾ ਅਰਥ ਵੀ ਚਾਰ ਵਿਦਵਾਨ ਕਰਦੇ ਨੇ, ਕਿਉਂਕਿ ਚਾਰ ਯੁੱਗ ਨੇ, ਚਾਰ ਤੇ ਚਾਰ ਅੱਠ ਬਣ ਗਏ। ਇਸੇ ਤਰ੍ਹਾਂ ਅੱਠ ਜਿਹੜੇ ਸਾਧਨ ਜੀਵ ਕਰਦਾ ਜ਼ਿੰਦਗੀ ਵਿੱਚ, ਵੈਰਾਗ, ਵਿਵੇਕ, ਖੱਟ ਸੰਮਤੀ, ਮੋਖ ਇੱਛਾ, ਸ਼ਰਵਣ, ਮੰਨਣ, ਨਿਧਿਆਸਨ, ਤਤ ਤਵੰਗ ਦਾ ਸੰਸ਼ੋਧਨ, ਇਹ ਜਿਹੜੇ ਅੱਠ ਸਾਧਨ ਕੀਤੇ ਹੋਏ ਜੀਵ ਦੇ ਸਫਲੇ ਹੋ ਜਾਂਦੇ ਨੇ ਜਦੋਂ ਪੂਰੇ ਗੁਰੂ ਦੇ ਨਾਲ ਮਿਲਦਾ ਹੈ, ਚਾਰੇ ਯੁੱਗਾਂ ਦੇ ਸੰਸਾਰ ਦੇ ਸੁੱਖ ਮਾਣਦਾ ਹੈ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ।
ਕਿਆ ਗੱਭਰੂ ਕਿਆ ਬਿਰਦ ਹੈ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿਆ ਕੀ ਹੋ ਗਿਆ ਜੇ ਗੱਭਰੂ, ਤੈਨੂੰ ਨੌਜਵਾਨ ਦੀ ਜਿਹੜੀ ਅਵਸਥਾ ਪ੍ਰਾਪਤ ਹੋ ਗਈ, ਜੇ ਜਵਾਨੀ ਮਿਲ ਗਈ ਤੈਨੂੰ ਕਿਆ ਕੀ ਹੈ। कि आ बिरद है जे तेरे ते बढ़ेपा आ गया शरीर दे जड़े रोम चिट्टे हो गए अंग तेरे ढिले हो गए झुरड़िया पै गई बुजुर्ग अवस्था बन गई ता की हो गया।
मन मुख तृष्णा भुख ना जाए
जेड़ा मन मुख बंदा है ओदे अंदरों तृष्णा दी भुख नहीं जांदी है चाहे मन मुख नौजवान होवे तृष्णा हुंदी भी एक तो दस दस तो सौ सौ तो हजार हजार तो लख अगे तो अगे अंदर डिमांड जेड़ी बधी जानी ए ना ते साडे गभरू नौजवाना दी खत्म हुंदी मनमुखताई होण करके गुरमुख जेड़ा चाहे बालक अवस्था विच ओहदे अंदर तृष्णा नहीं फुरदी ना जवानी विच तृष्णा ओनू तंग करदी ना बढ़ेपे विच आके तृष्णा ओनू दुख दिंदी है। मनमुख बंदे नूं जेड़ा चाहे नौजवानी दी अवस्था है ओहदे विच भी तृष्णा दी भुख नहीं जांदी चाहे मनमुख बंदा बिरद बुजुर्ग हो जावे शरीर करके ਤਾਂ ਵੀ ਤ੍ਰਿਸ਼ਨਾ ਦੀ ਭੁੱਖ ਨਹੀਂ ਮਿਟਦੀ ਹੈ।
ਗੁਰਮੁਖ ਸ਼ਬਦੇ ਰਤਿਆ
ਜਿਹੜੇ ਭਾਈ ਗੁਰੂ ਦੇ ਪਿਆਰੇ ਗੁਰਮੁਖ ਨੇ ਗੁਰੂ ਦੀ ਸਿੱਖਿਆ ਦੇ ਉੱਤੇ ਚੱਲਣ ਵਾਲੇ ਹਨ ਉਹ ਗੁਰੂ ਦੇ ਸ਼ਬਦ ਵਿੱਚ ਹੀ ਰਤਿਆ ਰੰਗੇ ਰਹਿੰਦੇ ਨੇ ਉਹ ਦਿਨ ਰਾਤੀ ਆਰਾਧੋ ਪਿਆਰੇ ਨਿਮਖ ਨਾ ਕੀਜੈ ਢੀਲਾ ਰਾਤ ਦਿਨ ਗੁਰੂ ਦੇ ਸ਼ਬਦ ਦਾ ਅਭਿਆਸ ਕਰਦੇ ਹਨ।
ਸੀਤਲ ਹੋਏ ਆਪ ਗਵਾਏ
ਉਹਨਾਂ ਦੇ ਅੰਦਰ ਜਿਹੜੇ ਹਿਰਦੇ ਹਨ ਤ੍ਰਿਸ਼ਨਾ ਦੀ ਅੱਗ ਨਹੀਂ ਉਹਨਾਂ ਦੇ ਅੰਦਰ ਹੁੰਦੀ ਸੀਤਲ ਦਾ ਅਰਥ ਬਿਲਕੁਲ ਠੰਡੇ ਠਾਰ ਹੋ ਜਾਂਦੇ ਸਾਰੀਆਂ ਤ੍ਰਿਸ਼ਨਾ ਆਸਾ ਦੀਆਂ ਅੱਗਾਂ ਅੰਦਰੋਂ ਬੁੱਝ ਜਾਂਦੀਆਂ ਭੁੱਖਾਂ ਮਿਟ ਜਾਂਦੀਆਂ ਉਹਨਾਂ ਦੀਆਂ ਤੇ ਆਪ ਗਵਾਏ ਦਾ ਅਰਥ ਆਪਾ ਭਾਵ ਗਵਾ ਦਿੰਦੇ ਨੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ ਆਪਾ ਭਾਵ ਨੂੰ ਗਵਾ ਕੇ ਸੀਤਲ ਸ਼ਾਂਤ ਹੋ ਜਾਂਦੇ ਹਨ।
ਅੰਦਰ ਤ੍ਰਿਪਤ ਸੰਤੋਖਿਆ
ਉਹਨਾਂ ਦੇ ਅੰਦਰ ਸੰਤੋਖ ਵਰਤ ਜਾਂਦਾ ਸੰਤੋਖ ਹੁੰਦਾ ਜਥਾ ਲਾਭ ਤਥਾ ਸੰਤੁਸ਼ਟ ਜਿਹੜਾ ਕੁਝ ਕਰਮਾਂ ਚ ਲਿਖਿਆ ਪਰਮਾਤਮਾ ਨੇ ਮਿਲੀ ਜਾਣਾ ਉਹਦੇ ਵਿੱਚ ਹੀ ਚਿੱਤ ਦੀ ਬਿਰਤੀ ਰਾਜੀ ਰਹਿਣੀ ਇਹ ਸੰਤੋਖੀ ਬੰਦੇ ਦਾ ਲੱਖਣ ਹੁੰਦਾ ਜਦੋਂ ਅੰਦਰ ਸੰਤੋਖ ਆ ਜਾਂਦਾ ਤੇ ਤ੍ਰਿਪਤ ਦਾ ਅਰਥ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਸਭ ਤਰ੍ਹਾਂ ਕਰਕੇ ਗੁਰਮੁਖ ਪਿਆਰਾ ਰੱਜ ਜਾਂਦਾ ਹੈ।
ਫਿਰ ਭੁੱਖ ਨਾ ਲੱਗੈ ਆਏ
ਫਿਰ ਮੁੜ ਕਰਕੇ ਸਾਡੇ ਵਾਂਗ ਤ੍ਰਿਸ਼ਨਾ ਦੀ ਜਿਹੜੀ ਭੁੱਖ ਨੀ ਉਹਨਾਂ ਨੂੰ ਆ ਕੇ ਲੱਗਦੀ ਸਾਰੀਆਂ ਭੁੱਖਾਂ ਹੀ ਖਤਮ ਹੋ ਜਾਂਦੀਆਂ।
ਨਾਨਕ ਜੇ ਗੁਰਮੁਖ ਕਰੈ ਸੋ ਪ੍ਰਵਾਨ ਹੈ
ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਜੋ ਵੀ ਕਰਮ ਕਰਦੇ ਨੇ ਕਿਉਂਕਿ ਗੁਰਮੁਖਾਂ ਨੇ ਜਾਂ ਤਾਂ ਭਗਤੀ ਕਰਨੀ ਹੁੰਦੀ ਜਾਂ ਸਿਮਰਨ ਕਰਨਾ ਹੁੰਦਾ ਜਾਂ ਸੇਵਾ ਕਰਨੀ ਜਾਂ ਸਤਸੰਗ ਕਰਨੀ ਹੈ ਇਸ ਤੋਂ ਬਿਨਾਂ ਤੇ ਗੁਰਮੁਖ ਪਿਆਰਾ ਕੋਈ ਕਰਮ ਨਹੀਂ ਕਰਦਾ ਜਿਹੜਾ ਵੀ ਕਰਮ ਕਰੇਗਾ ਗੁਰੂ ਦਾ ਪਿਆਰਾ ਗੁਰਮੁਖ ਉਹ ਪ੍ਰਵਾਨ ਹੁੰਦਾ ਪਰਮਾਤਮਾ ਦੇ ਦਰ ਤੇ ਸਫਲਾ ਹੋ ਜਾਂਦਾ।
ਜੋ ਨਾਮ ਰਹੇ ਲਿਵ ਲਾਏ
ਮਹਾਰਾਜ ਜੀ ਗੁਰਮੁਖ ਕਿਨ੍ਹਾਂ ਨੂੰ ਕਿਹਾ ਜਾਂਦਾ ਸਤਿਗੁਰੂ ਕਹਿੰਦੇ ਜਿਹੜੇ 24 ਘੰਟੇ 8 ਪਹਿਰ ਆਪਣੀ ਲਿਵ ਜਿਹੜੀ ਹੈ ਨਾਮ ਦੇ ਨਾਲ ਲਾ ਕੇ ਰੱਖਦੇ ਹਨ।
ਪੌੜੀ ਹਉ ਬਲਿਹਾਰੀ ਤਿੰਨ ਕੋ
ਅੱਗੇ ਜਿਹੜੀ ਪੌੜੀ ਹੈ ਇਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੈ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਨ ਕਰਦੇ ਅਸੀਂ ਉਹਨਾਂ ਗੁਰੂ ਦੇ ਪਿਆਰਿਆਂ ਤੋਂ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਬਲਿਹਾਰ ਜਾਂਦੇ ਕੁਰਬਾਨ ਜਾਂਦੇ ਹਾਂ।
ਜੋ ਗੁਰਮੁਖ ਸਿੱਖਾ
ਜਿਹੜੇ ਗੁਰਮੁਖ ਬਣ ਕਰਕੇ ਮੁਖੀ ਗੁਰਾਂ ਦੀ ਸਿੱਖਾ ਕਹੀਏ ਸਿੱਖਿਆ ਤੇ ਚੱਲਦੇ ਨੇ ਗੁਰੂ ਦੇ ਬਚਨਾਂ ਅਨੁਸਾਰ ਆਪਣਾ ਜੀਵਨ ਬਸਰ ਕਰਦੇ ਹਨ।
ਜੋ ਹਰ ਨਾਮ ਧਿਆਏ ਦੇ
ਜਿਹੜੇ ਗੁਰੂ ਦੇ ਪਿਆਰੇ ਧਿਆ ਕਰ ਬਿਰਤੀ ਦੇ ਦੁਆਰਾ ਪਰਮਾਤਮਾ ਹਰੀ ਦੇ ਨਾਮ ਨੂੰ ਸਦਾ ਵਾਸਤੇ ਧਿਆਉਂਦੇ ਹਨ
ਤਿੰਨ ਦਰਸ਼ਨ ਪਿਖਾ
ਉਹਨਾਂ ਨਾਮ ਜਪਣ ਵਾਲੇ ਗੁਰੂ ਪਿਆਰਿਆਂ ਦੇ ਦਰਸ਼ਨਾਂ ਨੂੰ ਮੈਂ ਨੇਤਰਾਂ ਦੇ ਨਾਲ ਪਿਖਾ ਵੇਖਦਾ ਰਹਾਂ।
ਸੁਣ ਕੀਰਤਨ ਹਰ ਗੁਣ ਰਵਾ।
ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਕੀਰਤਨ ਹੈ ਉਹਨੂੰ ਸਾਧ ਸੰਗਤ ਦੇ ਵਿੱਚ ਆ ਕੇ ਸੁਣਨਾ ਕਰਾਂ ਤੇ ਹਰੀ ਪਰਮਾਤਮਾ ਦੇ ਜਿਹੜੇ ਗੁਣ ਹਨ ਸੰਗਤ ਦੇ ਨਾਲ ਮਿਲ ਕਰਕੇ ਰਵਾਂ ਉਚਾਰਨ ਕਰਾਂ।
ਹਰ ਜਸ ਮਨ ਲਿਖਾ।
ਹਰੀ ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਜਸ ਹੈ ਆਪਣੀ ਮਨ ਰੂਪੀ ਫੱਟੀ ਦੇ ਉੱਪਰ ਉਹਨੂੰ ਲਿਖਣਾ ਕਰਾਂ।
ਹਰ ਨਾਮ ਸਲਾਹੀ ਰੰਗ ਸਿਓ।
ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਸਲਾਹੀ ਜਿਹੜੀ ਸਲੋਤਾ ਹੈ ਉਹ ਕਰਨ ਕਰਾਂ। ਸਲੋਤਾ ਕਿਵੇਂ ਕਰਾਂ? ਰੰਗ ਸਿਓ। ਰੰਗ ਦਾ ਅਰਥ ਪ੍ਰੇਮ ਦੇ ਵਿੱਚ ਭਿੱਜ ਕੇ ਪਰਮਾਤਮਾ ਦੀਆਂ ਵਡਿਆਈਆਂ ਕਰੀਏ।
ਸਭ ਕਿਲ ਵਿਖ ਕ੍ਰਿਖਾ।
ਫਿਰ ਸਾਰੇ ਜਿੰਨੇ ਵੀ ਕਿਲ ਵਿਖ ਜਿਹੜੇ ਬੱਜਰ ਪਾਪ ਨੇ, ਸਮਾਨ ਪਾਪ ਨੇ, ਕ੍ਰਿਖਾ, ਇਹ ਖਿੱਚੇ ਜਾਂਦੇ ਨੇ, ਕੱਟੇ ਜਾਂਦੇ ਹਨ।
ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ।
ਉਹ ਗੁਰੂ ਦੇ ਪਿਆਰੇ ਗੁਰਮੁਖਾਂ ਦਾ ਜਿਹੜਾ ਐਸਾ ਸਰੀਰ ਰੂਪੀ ਥਾਂ ਉਹ ਧਨ ਦੇ ਯੋਗ ਹੈ ਅਤੇ ਸਾਧ ਸੰਗਤ ਜੀ ਜਿਹੜਾ ਉਹ ਧਨਤਾ ਦੇ ਯੋਗ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਸਰੀਰ ਜਿਹੜਾ ਸਾਧ ਸੰਗਤ ਰੂਪੀ ਸਥਾਨ ਹੈ ਇਹ ਸੁਹਾਵਾ ਸੋਭਨੀਕ ਹੈ ਧਨਤਾ ਦੇ ਯੋਗ ਹੈ।
ਜਿੱਥੇ ਮੇਰਾ ਗੁਰ ਧਰੇ ਵਿਖਾ।
ਵਿਖਾ ਦਾ ਅਰਥ ਹੁੰਦਾ ਕਦਮ, ਵਿਖਾ ਦਾ ਅਰਥ ਹੈ ਚਰਨ। ਜਿੱਥੇ ਮੇਰੇ ਗੁਰੂ ਪਰਮਾਤਮਾ ਨੇ ਆਪਣੇ ਨਾਮ ਰੂਪੀ ਚਰਨ ਧਾਰਨ ਕੀਤੇ, ਜਿੱਥੇ ਪ੍ਰਤੱਖ ਚਰਨ ਆਪਣੇ ਗੁਰੂ ਨੇ ਧਾਰਨ ਕੀਤੇ ਨੇ। ਗੁਰੂ ਦੇ ਚਰਨ ਕਿੱਥੇ ਵਸਦੇ? ਜਾਂ ਤਾਂ ਗੁਰਮੁਖਾਂ ਦੇ ਹਿਰਦਿਆਂ ਵਿੱਚ ਵਸਦੇ ਨੇ ਜਾਂ ਸਾਧ ਸੰਗਤ ਦੇ ਵਿੱਚ ਗੁਰੂ ਦੇ ਚਰਨ ਦੇਖੇ ਜਾਂਦੇ ਨੇ। ਚਿੱਤ ਚਰਨ ਨਾਮ ਘਰ ਘਰ ਪ੍ਰਣਾਮ, ਇਸ ਲਈ ਚਿੱਤ ਦੇ ਅੰਦਰ ਗੁਰਮੁਖਾਂ ਦੇ ਨਾਮ ਦੇ ਜਿਹੜੇ ਚਰਨ ਟਿਕੇ ਹੋਏ ਨੇ, ਜਿੱਥੇ ਮੇਰੇ ਗੁਰੂ ਸਾਹਿਬ ਆਪਣੇ ਨਾਮ ਬਾਣੀ ਰੂਪ ਚਰਨ ਰੱਖ ਦਿੰਦੇ ਨੇ ਉਹ ਧੰਨਤਾ ਦੇ ਯੋਗ ਥਾਂ ਬਣ ਜਾਂਦੇ ਨੇ। ਚਾਹੇ ਸਾਧ ਸੰਗਤ ਹੋਵੇ, ਚਾਹੇ ਗੁਰਮੁਖਾਂ ਦਾ ਹਿਰਦਾ ਰੂਪੀ ਥਾਂ ਹੋਵੇ, ਉਹ ਧੰਨਤਾ ਯੋਗ ਕਿਹਾ ਜਾਂਦਾ ਹੈ। ਇਹ ਧੰਨ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ, ਧੰਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਅੱਜ ਅੰਮ੍ਰਿਤ ਵੇਲੇ ਪਾਵਨ ਸ੍ਰੀ ਮੁਖ ਵਾਕ ਦੀ ਬਖਸ਼ਿਸ਼ ਕੀਤੀ ਹੈ। ਤੁਛ ਜਿਹੀ ਬੁੱਧੀ ਦੇ ਮੁਤਾਬਕ ਗੁਰਬਾਣੀ ਦੀ ਵਿਚਾਰ ਕੀਤੀ ਹੈ। ਅਨੇਕਾਂ ਪ੍ਰਕਾਰ ਦੀਆਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਸੰਪੂਰਨਤਾ ਕਰੀਏ ਜੀ।
ਹਰ ਨਾਮ ਸਲਾਹੀ ਰੰਗ ਸਿਓ, ਸਭ ਕਿਲ ਵਿਖ ਕ੍ਰਿਖਾ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।